ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕਰੋ ਕਿਰਪਾ।
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਿਮਰਨ ਗੋਬਿੰਦ ਨਾਮ
ਠੀਕ,
ਉਦਰੰਗ ਕੁਲ ਸਮੂਹ ਨੇ
ਠੀਕ ਹੈ, ਪੜ੍ਹੋ ਸਾਰੇ ਜੀ। ਸਿਮਰਨ ਗੋਬਿੰਦ ਨਾਮ ਉਦਰੰਗ ਕੁਲ ਸਮੂਹ ਨੇ, ਇਹਨੂੰ ਉਦਾਹਰਣ ਨਹੀਂ ਪੜ੍ਹਨਾ, ਉਦਾਹਰਣ ਪੜ੍ਹ ਜਾਂਦੇ ਕਈ, ਉਦਾਹਰਣ ਨਹੀਂ ਪੜ੍ਹਨਾ, ਉਦਰੰਗ ਹਾਂ ਪਕਾਓ ਫਿਰ। ਸਿਮਰਨ ਗੋਬਿੰਦ ਨਾਮ ਉਦਰਨ ਕੁਲ ਸਮੂਹ ਹੈ, ਜਿਹੜਾ ਗੋਬਿੰਦ ਦੇ ਨਾਮ ਦਾ ਸਿਮਰਨ ਕਰਦਾ ਨਾ, ਉਹਦੀਆਂ ਸਮੂਹਣਾਂ ਮੈਨੂੰ ਸਮੂਹ ਕੁਲਾਂ ਜਿਹੜੀਆਂ ਨੇ ਉਦਰਨ ਤਰ ਜਾਂਦੀਆਂ ਨੇ, ਉਧਾਰ ਹੋ ਜਾਂਦਾ। ਅੱਗੇ
ਲਬਧਿਅੰ ਸਾਧ ਸੰਗੇਨ ਨਾਨਕ ਵਡਭਾਗੀ,
ਨਾਨਕ 'ਤੇ ਵਿਸ਼ਰਾਮ ਕਰਨਾ, ਸੰਗੇਣ 'ਤੇ ਜੰਪ ਲਾ ਕੇ, ਲਬਧਿਅੰਗ ਸਾਧ ਸੰਗੇਣ ਨਾਨਕ,
ਲਬਧਿਅੰਗ ਸਾਧ ਸੰਗੇਣ ਨਾਨਕ
ਵਡਭਾਗੀ,
ਵਡਭਾਗੀ
ਭੇਟਾਂਤ ਦਰਸ਼ਨ ਹੈ,
ਭੇਟਾਂਤ ਦਰਸ਼ਨ ਹੈ।
ਪੜ੍ਹ ਲਓ ਇੱਕ ਵਾਰੀ,
ਲਬਧਿਅੰਗ ਸਾਧ ਸੰਗੇਣ ਨਾਨਕ ਵਡਭਾਗੀ ਭੇਟਾਂਤ ਦਰਸ਼ਨ ਹੈ।
ਠੀਕ, ਲੱਭਦਾ ਕਿੱਥੋਂ ਸਿਮਰਨ ਗੋਬਿੰਦ ਦਾ ਜਿਹੜਾ ਹੈ, ਮਰਕਾਂ ਦੇ ਸਾਧ ਸੰਗੇਣ, ਸਾਧੂਆਂ ਦੀ ਸੰਗ ਵਿੱਚੋਂ, ਪੂਰੇ ਗੁਰੂ ਦੇ ਸੰਗ ਵਿੱਚੋਂ ਭਾਈ ਇਹ ਲੱਭਦਿਆਂ ਲੱਭਦਾ ਹੈ। ਵਡਭਾਗੀ ਵੱਡੇ ਭਾਗਾਂ ਵਾਲੇ ਭੇਟਾਂਤ ਦਰਸ਼ਨ ਹੈ, ਸੋ ਜਿਨ੍ਹਾਂ ਨੂੰ ਦਰਸ਼ਨਾਂ ਦਾ ਮਿਲਾਪ ਹੁੰਦਾ ਹੈ ਉਹ ਭਾਈ ਵੱਡੇ ਭਾਗਾਂ ਵਾਲੇ, ਵੱਡੇ ਭਾਗਾਂ ਵਾਲਿਆਂ ਨੂੰ ਉਹਦੇ ਦਰਸ਼ਨਾਂ ਦਾ ਮਿਲਾਪ ਹੁੰਦਾ ਜਾਂ ਦਰਸ਼ਨ ਹੋ ਕੇ ਪ੍ਰਭੂ ਨਾਲ ਮਿਲਾਪ ਹੁੰਦਾ। ਸਰਬਦੋਖ
ਪਰਨ ਤਿਆਗੀ
ਠੀਕ,
ਸਰਬ ਧਰਮ ਦੜੰਤ ਨੈ
ਹਾਂ ਠੀਕ ਗੁਰ ਹਾਹ ਬੋਲ ਗਿਆ। ਆ ਜਿਹੜੀਆਂ ਨਾਣੇ ਦੇ ਪਿੱਛੇ ਦੋ ਬਿੰਦੀਆਂ ਲੱਗੀਆਂ ਨੇ ਇਹਨਾਂ ਨੂੰ ਕਹਿੰਦੇ ਨੇ ਬੇਸਰਗਾਂ। ਬੱਬੇ ਨੂੰ ਸਿਹਾਰੀ, ਸੱਸਾ ਰਹਿਰਾ, ਗੱਗੇ ਨੂੰ ਕੰਨਾਂ ਅਤੇ ਬਿੰਦੀ, ਇਹਨਾਂ ਨੂੰ ਬੇਸਰਗਾਂ ਕਹਿੰਦੇ ਨੇ। ਇਸ ਬੋਲੀ ਵਿੱਚ ਇਹ ਨਿਯਮ ਹੈ ਵੀ ਮਗਰ ਹਾਹ ਲਾਉਣ ਦੀ ਬਜਾਏ ਕਈ ਥਾਂ ਇਹਨਾਂ ਤੋਂ ਕੰਮ ਲੈ ਲਿਆ ਜਾਂਦਾ, ਸੇ ਹਾਹੇ ਦੀ ਆਵਾਜ਼ ਦਿੰਦੀਆਂ ਨੇ, ਨਾ ਇਹਨਾਂ ਦਾ ਹੈਗਾ ਬਸਰਗਾਂ। ਇਹਨੇ ਦੇਖੋ ਵੀ ਆ ਦੋ ਬਿੰਦੀਆਂ ਆ ਗਏ ਅਤੇ ਹੁਣ ਇਹਨੂੰ ਕੀ ਕਰੀਏ, ਸੋ ਉਹਦੇ ਹਾਹਾ ਉਚਾਰਨ ਕਰ ਦੇਣਾ। ਨਾਣੇ ਤੋਂ ਬਾਅਦ ਦੋ ਬਿੰਦੀਆਂ ਹੈਗੀਆਂ ਨਾ, ਕੀ ਕਹਿੰਦੇ ਇਹਨਾਂ ਨੂੰ ਬਸਰਗਾਂ, ਬੋਲਣਾ ਅੱਖਰ ਕੀ ਹੈ। ਅੱਛਾ, ਸੋ ਨਾਣੇ ਤੋਂ ਬਾਅਦ ਸਰਬ ਧਰਮ ਦ੍ਰਿੜੰਤਣ ਹੈ, ਸਾਰੀ ਲਾਈਨ ਪੜ੍ਹ ਲਾਂਗੇ। ਸਰਬਦੋਖ ਪਰਮ ਤਿਆਗੀ ਬੜੋਗੇ ਦਿਲੰਤਣ ਹੈ, ਸਾਰੇ ਦੋਖ ਜਿੰਨੇ ਵੀ ਨੇ ਪਰੰਗ ਤਿਆਗੀ, ਪਰੇ ਤਿਆਗ ਦੇਈਏ ਜਾਂ ਪਰੰਗ ਵਿਸ਼ੇਸ਼ ਕਰਕੇ ਤਿਆਗ ਹੋ ਜਾਏ ਸਾਰੇ ਦੋਖਾਂ ਦਾ, ਅਤੇ ਸਰਬ ਧਰਮ ਦਿਲੰਤਣ ਹੈ, ਸਾਰਿਆਂ ਨਾਲ ਮਿਲ ਕੇ ਆਪਣੇ ਸਵੈ ਧਰਮ ਨੂੰ ਦ੍ਰਿੜ ਕੀਤਾ ਜਾਵੇ। ਹਾਂਜੀ,
ਲਵ ਤੇਨ ਸਾਧ ਸੰਗ
ਸੰਗੇਨ
ਨਾਨਕ ਮਸਤਕ ਲਖਿਅਨ
ਲਿਖਿਆਣੇ ਹੈ। ਫਿਰ ਦੋ ਬਸਰਗਾਂ ਆ ਗਈਆਂ, ਨੇ ਹਾਹੇ ਜਵਾਜ ਦੇ ਦੇਣਗੀਆਂ
ਲਿਖਣੀਆਂ।
ਹਾਂ, ਲਬਧੇਨ ਸਾਧ ਸੰਗੇਨ,
ਲਬਧੇਨ ਸਾਧ ਸੰਗੇਨ,
ਸਾਧ ਸੰਗ ਵਿੱਚੋਂ ਭਾਈ ਲੱਭਦਾ ਹੈ, ਅਤੇ ਕਿਹਨਾਂ ਨੂੰ ਲੱਭਦਾ ਹੈ, ਮਸਤਕ ਲਿਖਿਆਣਾ ਹੈ, ਜਿਨ੍ਹਾਂ ਦੇ ਮੱਥੇ 'ਤੇ ਲਿਖਿਆ ਹੋਇਆ ਹੈ ਪ੍ਰਾਪਤੀ ਹੋਣੀ।
ਸੰਸਕ੍ਰਿਤ 'ਚ ਲੱਗਦੀਆਂ
ਹੋ ਕਿਧਰ ਲੱਗਦੀ, ਇਹ ਬੋਲੀ ਦੀ ਰੀਤ ਹੈ ਸੰਸਕ੍ਰਿਤ ਵਿੱਚ ਵੀ ਅਤੇ ਸੰਸਕ੍ਰਿਤੀ ਵਿੱਚ ਵੀ ਇਹ ਇਹਨਾਂ ਦੀ ਪ੍ਰਥਾ ਚੱਲਦੀ ਹੈ। ਫਾਹੇ ਦੀ ਥਾਂ ਵਰਤਣੀਆਂ ਜਾਂਦੀਆਂ।
ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ।
ਹਾਂ, ਫਿਰ ਵਾਹਿਗੁਰੂ ਕਿਸੇ ਵੇਲੇ ਹੁੰਦਾ ਕਿ ਕਿਸੇ ਵੇਲੇ ਨਹੀਂ ਹੁੰਦਾ? ਨਹੀਂ, ਮਾਲਕ ਕਹਿੰਦੇ ਭਾਈ ਹੋਇਓ, ਪਿੱਛੇ ਵੀ ਹੋਇਆ, ਐਸਾ ਨਹੀਂ ਕਿ ਪਿੱਛੇ ਹੈ ਨਹੀਂ ਸੀ, ਹੈ, ਉਹ ਹੁਣ ਵੀ ਹੈਗਾ, ਹੋਵੰਤੋ ਉਹ ਅੱਗੇ ਨੂੰ ਵੀ ਹੋਵੇਗਾ। ਅਤੇ ਹਰਨ ਭਰਨ ਸੰਪੂਰਨ ਹੈ, ਅਤੇ ਜੀਆਂ ਸੰਪੂਰਨ ਮੇਰੇ ਸਮੂਹ ਸੰਪੂਰਨ ਜੀਆਂ ਨੂੰ ਪਹਿਲਾਂ ਭਰਨ ਬਣਾ ਦਿੰਦਾ ਹੈ, ਭਰ ਦਿੰਦਾ ਹੈ, ਹਰਨ ਫਿਰ ਸਾਰਿਆਂ ਨੂੰ ਨਾਸ਼ ਕਰ ਦਿੰਦਾ ਹੈ ਅੱਖ ਦੇ ਫੋਰੇ ਵਿੱਚ। ਹਾਂਜੀ,
ਹਰਨ ਮੇਰੇ ਨਾਸ,
ਹਾਂ, ਹਰਨ ਮੇਰੇ ਨਾਸ।
ਸਾਧੂ ਸਤਮ ਜਾਣੂ ਨਾਨਕ ਪ੍ਰੀਤ ਕਾਰਨ।
ਹਾਂ, ਰੱਬ ਦੀ ਵਾਹਿਗੁਰੂ ਦੀ ਪ੍ਰੀਤ ਦੀ ਪ੍ਰਾਪਤੀ ਦਾ ਜਿਹੜਾ ਕਾਰਨ ਕੌਣ ਹੈ? ਸਤਮ ਮੈਨੇ ਗੱਲ ਨੂੰ ਨਿਸ਼ਚੇ ਕਰਕੇ ਜਾਣ ਲਓ ਵੀ ਸਾਧੂ ਹੀ ਹੈ। ਪ੍ਰਭੂ ਦੀ ਪ੍ਰੀਤ ਦਾ ਕਾਰਨ ਸੋ ਕੌਣ ਪ੍ਰੀਤ ਲਾਉਂਦਾ ਪ੍ਰਭੂ ਦੀ? ਸਾਧੂ, ਸਾਧੂ ਹੀ ਲਾਉਂਦਾ। ਇਸ ਗੱਲ ਨੂੰ ਸਤਮ ਜਾਣੋ, ਨਿਸ਼ਚੇ ਕਰਕੇ ਜਾਣ ਲਓ, ਸਤਮ ਮਨ ਨਿਸ਼ਚੇ। ਗੁਰੂ ਵੱਲ ਇਸ਼ਾਰਾ,
ਨਾਨਕ ਪ੍ਰੀਤ ਕਾਰਨ।
ਹਾਂ, ਹੋ ਗਿਆ, ਪ੍ਰੀਤ ਦਾ ਕਾਰਨ, ਰੱਬ ਦੀ ਪ੍ਰਾਪਤੀ ਦੀ ਪ੍ਰੀਤ ਦਾ ਕਾਰਨ ਕੌਣ ਹੈ? ਸਾਧੂ, ਜੋ ਗੁਰੂ ਸਰੂਪ।
ਸੁਖੇਨ ਬੈਣ ਰਤਨੰ, ਹਾਂ, ਰਚਨੰ ਕੁਸੰਭ ਰੰਗਣ ਹੈ।
ਇਹ ਦੋਵੇਂ ਦੇ ਅਰਥ ਕੀਤੇ ਜਾਂਦੇ ਨੇ, ਇੱਕ ਵਿਧੀ ਪੱਖ ਨਾਲ, ਇੱਕ ਨਿਸ਼ੇਧ ਪੱਖ ਨਾਲ। ਹੁਣ ਪਹਿਲਾਂ ਨਿਸ਼ੇਧ ਪੱਖ ਦਾ ਅਰਥ ਹੈ ਸੁਖੇਨ ਬੈਣ ਰਤਨੰ, ਪਰਿਵਾਰ ਦੇ ਮੋਹ ਵਿੱਚ ਪੈ ਕੇ ਉਹਨਾਂ ਦੇ ਸੁਖੈਨ ਸੁਖਦਾਇਕ ਬਚਨਾਂ ਵਿੱਚ ਰਤਨੰ ਰੱਤਾ ਹੋਇਆ। ਰਚਨੰ ਕੁਸੁੰਭ ਰੰਗਣ ਹੈ,
ਰਚਨਾ ਕੁਸੁੰਭ ਰੰਗਣ ਹੈ।
ਇਹ ਤਾਂ ਜਿਵੇਂ ਕੁਸੁੰਭੇ ਦਾ ਫੁੱਲ ਦਾ ਰੰਗ ਜਿਵੇਂ ਹੁੰਦਾ ਹੈ, ਕੱਚਾ ਹੀ ਹੁੰਦਾ, ਉੱਡ ਜਾਣ ਵਾਲਾ ਹੁੰਦਾ ਹੈ। ਸੋ ਇਉਂ ਇਹ ਜਿਹੜੇ ਨੇ ਪਰਿਵਾਰ ਕੁਟੰਬੀਆਂ ਦਾ, ਜਿਹੜੇ ਬਚਨਾਂ ਵਿੱਚ ਤੂੰ ਰੱਤਾ ਹੋਇਆ ਜਾਂ ਪਦਾਰਥਾਂ ਵਿੱਚ ਰੱਤਾ ਹੋਇਆ, ਕੁਸੁੰਭੇ ਦੇ ਰੰਗ ਵਾਂਗੂ ਉੱਡ ਜਾਣ ਵਾਲੇ ਨੇ। ਇਹ ਸੀ ਵਿਧੀ ਨਿਸ਼ੇਧ ਪੱਖ। ਹੁਣ ਵਿਧੀ ਪੱਖ ਰਾਹੀਂ ਸੁਖੇਣ ਬੈਣ ਰਤਨੰ,
ਸੁਖੇਣ ਬੈਣ ਰਤਨੰ,
ਬੈਣ ਨਾਮ ਬਚਨ, ਜਿਹੜੇ ਸਾਧੂ ਜਨਾਂ ਦੇ ਬਚਨ ਸੁਖਦਾਇਕ ਨੇ, ਸੋ ਰਤਨਾਂ ਵਾਂਗੂ ਮੋਲਕ ਨੇ, ਉਹਨਾਂ ਵਿੱਚ ਜਿਹੜਾ ਰੱਤਾ ਹੋਇਆ ਭਾਈ, ਅਤੇ ਉਹ ਫਿਰ ਰਚਨੰ ਕੁਸੁੰਭ ਰੰਗਣ ਹੈ।
ਰਚਨੰ ਕੁਸੁੰਭ
ਰੰਗ, ਰਚਨੰ ਨਹੀਂ ਰਚਦੇ, ਰਚਨੰ ਨਹੀਂ ਰਚਦੇ, ਨੰਗ ਮਨੇ ਨਹੀਂ ਰਚ, ਨਹੀਂ ਰਚਦੇ। ਇਹ ਜਿਹੜੇ ਕੁਸੁੰਭੇ ਦੇ ਰੰਗ ਵਾਂਗੂ ਮਿਥਿਆ ਪਦਾਰਥ ਨੇ, ਉਹਨਾਂ ਵਿੱਚ ਨਹੀਂ ਰਚਦੇ। ਹਾਂ, ਇਹ ਵਿਧੀ ਪੱਖ ਹੋ ਗਿਆ।
ਕੁਸੁੰਭੰ ਕਹਿਣਾ,
ਕੁਸੁੰਭ, ਕੁਸੁੰਭ,
ਕੁਸੁੰਭ
ਪਬਲ ਨਹੀਂ, ਕੁਸੁੰਭੰਗ ਨਹੀਂ,
ਕੁਸੁੰਭ
ਕਹਾਂ, ਕੁਸੁੰਭ ਰੰਗਣਾ,
ਰੰਗਣਾ।
ਪਾਲੋ ਦੁਬਾਰੇ,
ਸੁਖੈਨ ਬੈਣ ਰਤਨੰ, ਰਚਨੰ ਕੁਸੁੰਭ ਰੰਗਣ,
ਕੁਸੁੰਭ,
ਕੁਸੁੰਭ,
ਹਾਂ, ਸਸਨੋਕੜ ਵੀ ਲਾਉਣਾ ਨਾ, ਕੁਸੁੰਭ,
ਕੁਸੁੰਭ ਰੰਗਣ।
ਕੁਸੁੰਭੇ ਦਾ ਫੁੱਲ ਜਿਹੜਾ ਹੁੰਦਾ ਕੱਚਾ ਹੀ ਹੁੰਦਾ ਉਹਦਾ ਰੰਗ। ਹਾਂ,
ਰੋਗ ਸੋਗ ਵਿਯੋਗੰ,
ਹਾਂ,
ਨਾਨਕ ਸੁੱਖ ਨਾ ਸੁਪਨ ਹੈ।
ਠੀਕ, ਉਹਨਾਂ ਨੂੰ ਭਾਈ ਜਿਹੜੇ ਇਹਨਾਂ ਬਚਨਾਂ ਵਿੱਚ ਪਹਿਲਾਂ ਨਿਸ਼ੇਧ ਪੱਖ ਰਾਹੀਂ ਅਰਥ, ਜਿਹੜੇ ਨੇ ਉਹਨਾਂ ਬਚਨਾਂ ਕੁਟੰਬੀਆਂ ਦੇ ਬਚਨਾਂ ਵਿੱਚ ਮੋਹ ਵਿੱਚ ਜਿਹੜੇ ਭਾਈ ਰਤੇ ਰਹਿੰਦੇ ਨੇ, ਅਤੇ ਉਹਨਾਂ ਪਦਾਰਥਾਂ ਵਿੱਚ ਹੀ ਰਤੇ ਰਹਿੰਦੇ ਨੇ, ਉਹਨਾਂ ਨੂੰ ਚਾਰ ਚੀਜ਼ਾਂ ਚੁੰਬੜਦੀਆਂ ਨੇ। ਰੋਗ, ਰੋਗਨ ਨੂੰ ਆ ਲੱਗਦੇ ਨੇ, ਫਿਰ ਸੋਗ ਵੀ ਆ ਲੱਗਦਾ ਉਹਨਾਂ ਨੂੰ, ਚਿੰਤਾ। ਵਿਯੋਗੰ, ਰੱਬ ਵੱਲੋਂ ਵਿਛੋੜਾ। ਅਤੇ ਚੌਥੀ ਗੱਲ, ਨਾਨਕ ਸੁੱਖ ਨਾ ਸੁਪਨ ਹੈ। ਅਤੇ ਸੁੱਖ ਤਾਂ ਉਹਨੂੰ ਕਦੇ ਸੁਪਨੇ ਵਿੱਚ ਵੀ ਨਹੀਂ ਮਿਲਣਾ, ਪ੍ਰਤੱਖ 'ਤੇ ਕੀ ਮਿਲਣਾ ਸੀ? ਹੁਣ ਵਿਧੀ ਪੱਖ ਰਾਹੀਂ ਜਿਹੜੇ ਭਾਈ ਸਾਧੂਆਂ ਦੇ ਸੁਖੈਨ ਸੁਖਦਾਇਕ ਬਚਨ ਵਿੱਚ ਜਿਹੜੇ ਰਤੇ ਹੋਏ ਨੇ, ਅਤੇ ਪਦਾਰਥਾਂ ਨੂੰ ਉਹਨਾਂ ਨੇ ਮਿੱਥਿਆ ਸਮਝਿਆ, ਰੋਗ ਸੋਗ ਵਿਯੋਗੰ, ਉਹਨਾਂ ਨੂੰ ਰੋਗ ਵੀ ਸੋਗ ਵੱਲੋਂ ਵਿਛੋੜਾ ਹੀ ਬਣਿਆ ਰਹਿੰਦਾ, ਉਹ ਨਹੀਂ ਆਉਂਦੇ ਉਹਨਾਂ ਕੋਲ, ਵਿਛੜੇ ਰਹਿੰਦੇ ਉਹਨਾਂ ਕੋਲੋਂ ਵਿਯੋਗ। ਅਤੇ ਨਾਨਕ ਸੁੱਖ ਨਾ ਸੁਪਨ ਹੈ, ਉਹ ਸੁੱਖ ਸਰੂਪ ਹੋ ਜਾਂਦੇ ਨੇ, ਅਤੇ ਨਾ ਸੁਪਨ ਹੈ, ਸੰਸਾਰ ਸੁਪਨੇ ਵਿੱਚ ਨਹੀਂ ਲੱਗਦੇ। ਹਾਂ, ਸੋ ਇਹ ਦੋਵੇਂ ਅਰਥ।
ਹਾਂ ਹਾਂ ਜੀ, ਇੱਥੇ ਲਾਤਾ ਹੋਈ ਇੱਥੇ ਪਿੱਛੇ।
ਹਾਂਜੀ,
ਸੁਪਨ ਹੈ ਇੱਥੇ, ਆਹ ਲਾਤਾ ਇਹਨਾਂ ਨੂੰ,
ਆਹੋ ਲੱਗ ਵੀ ਜਾ, ਦੋਵੇਂ ਗੱਲਾਂ ਵਰਤ ਲੈਂਦੇ ਨੇ,
ਦਸਤਾ ਦੀ ਵੀ ਇੱਦਾਂ ਲਾਉਣਾ,
ਲੋੜ ਵਿੱਚ ਲਾ ਲਿਆ ਜਾਵੇ, ਨਹੀਂ ਉਹ ਵੀ ਕੰਮ ਲਿਆ ਜਾਂਦਾ। ਨਾ ਇਕੱਲਾ ਹੈ ਸਿਆਰੀ ਤੋਂ ਬਿਨਾਂ, ਜੜੰਤਣ ਹੈ, ਸੰਪੂਰਨ ਹੈ, ਲਿਖਿਆਣਾ ਹੈ, ਸੋ ਇਹ ਉਚਾਰਨ ਹੁੰਦੇ ਨੇ, ਹਾਹਾ ਲੱਗ ਜਾਂਦਾ ਪਿੱਛੇ।
ਉਨਹੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹੁਣ ਅਗਲੀ ਬਾਣੀ ਮਰਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਫੁਨਹੇ ਰੂਪ ਬਾਣੀ ਉਚਾਰਨ ਕਰਦੇ ਨੇ। ਫੁਨਹੇ ਦਾ ਕੀ ਭਾਵ ਹੈ? ਫੁਨਹਾ ਇੱਕ ਛੰਦ ਦਾ ਨਾਂ ਹੈ, ਜਿਹਨੂੰ ਦੂਜਾ ਨਾਂ ਪੁਨਹਾ ਵੀ ਕਹਿ ਦਿੰਦੇ ਨੇ, ਜਿਹਨੂੰ ਚੰਦਰਾਇਣ ਵੀ ਕਹਿ ਦਿੰਦੇ ਨੇ, ਇਹਦੇ ਦੋ ਨਾਂ ਨੇ। ਅਤੇ ਤੀਜਾ ਨੂੰ ਪੁਨਹਾ, ਚੌਥਾ ਦਾ ਨਾਂ ਅੜਿੱਲ ਵੀ ਕਹਿ ਦਿੰਦੇ ਹਾਂ, ਪੜ੍ਹ ਜਾਣਾ ਅੜਿੱਲ ਰਹਿ ਰਸ ਵਿੱਚ ਦਸਵੇਂ ਪਾਤਸ਼ਾਹ ਦੀ ਬਾਣੀ ਵਿੱਚ। ਸੋ ਫੁਨਹੇ ਦਾ ਹੀ ਰੂਪ ਹੈ। ਸੋ ਇਹ ਸਾਰੇ ਪ੍ਰਾਇਵਾਚੀ ਸ਼ਬਦ ਨੇ, ਫੁਨਹੇ ਕਹਿ ਲਓ, ਪੁਨਹਾ ਕਹਿ ਲਓ, ਚੰਦਰਾਇਣ ਕਹਿ ਲਓ, ਅੜਿੱਲ ਕਹਿ ਲਓ, ਸਾਰਿਆਂ ਦਾ ਇੱਕੋ ਹੀ ਭਾਵ ਹੈ, ਪ੍ਰਾਇਵਾਚੀ ਨੇ। ਇਹ ਇੱਕ ਮਾਤ੍ਰਿਕ ਸ਼ਬਦ ਹੈ, ਇਹ ਮਾਤ੍ਰਿਕ ਸ਼ਬਦ ਹੈ। ਸੋ ਇਹ ਕਿੰਨੀਆਂ ਮਾਤਰਾਂ ਦਾ ਹੁੰਦਾ ਹੈ? 21 ਮਾਤਰਾ ਹੁੰਦੀਆਂ ਨੇ ਇੱਕ ਲਾਈਨ ਵਿੱਚ, 21। 11 ਦਸਤੇ ਵਿਸਰਾਮ ਹੁੰਦਾ, ਪਰ ਕਿਤੇ ਮਾਤਰਾ ਗਿਣੋ ਨਾ ਲੈਂਦੀਆਂ, ਸੁਣਿਆ ਗੁੰਗ ਜੋ ਜਾਹੇ ਸੁਰਸ ਨਾ ਪਾਵਈ, 21 ਹੋਣਗੀਆਂ। ਦੋਹਰੇ ਦੀਆਂ 24,
21 ਕਿਹੜੀਆਂ?
ਅੜਿੱਲ ਦੀਆਂ, ਇਹਦੀਆਂ ਫੁਨਹੇ ਦੀਆਂ 21 ਮਾਤਰਾ ਸ਼ਬਦ ਹੈ। ਦੋਹਰੇ ਦੀਆਂ 24 ਹੁੰਦੀਆਂ ਨੇ, 13-11 ਦੇ ਵਿਸਰਾਮ ਹੁੰਦਾ ਹੈ। ਇਹਦੀ ਨਿਸ਼ਾਨੀ ਕੀ ਹੈ ਫਿਰ ਇਹ ਛੰਦ ਦੀ? ਜਿਹੜਾ ਫੁਨਹੇ ਹੈ ਜਾਂ ਅੜਿੱਲ ਹੈ, ਇਹਦੇ ਮਗਰਲਾ ਸਭ ਜਿਹੜੀ ਮਗਲੀ ਲਾਈਨ ਹੋਊਗੀ ਉਹਦੇ 'ਚ ਹੋਵੇਗਾ ਹੋ ਜੋ, ਹੈਂ ਹੋ ਜੋ ਸਦਾ, ਹੋ ਜੋ ਜਾ ਕੀ ਇੱਕ ਵਾਰ ਚੌਪੀ ਕੁੱਕ ਹੈ, ਹੋ ਜੋ ਆਉਂਦਾ ਨਾ ਉੱਥੇ, ਉਹ ਇਹਦੀ ਨਿਸ਼ਾਨੀ ਦਾ ਹੀ ਵਾਚਕ ਹੈ। ਇੱਥੇ ਹਰ ਹਾਂ ਮਗਲੇ ਬੰਦ ਵਿੱਚ, ਮਗਲੀ ਲਾਈਨ ਵਿੱਚ, ਮਗਲੇ ਚਰਨ ਵਿੱਚ ਹਰ ਹਾਂ ਪਾਠ ਆਵੇਗਾ। ਸੋ ਇਹ ਜਿਹੜੇ ਨੇ ਉਹਦੀਆਂ ਨਿਸ਼ਾਨੀਆਂ ਦੇ ਵਾਚਕ ਨੇ। ਹਰ ਹਾਂ ਜਾਂ ਹਰ ਹਾਂ ਗੁਰੂ ਅਰਜਨ ਸਾਹਿਬ ਦੀ ਸਾਲੀ ਦਾ ਨਾਮ ਵੀ ਸੀ, ਉਹਦੇ ਪ੍ਰਥਾ ਸਾਖੀ ਹੁਣ ਸੁਣਾਉਣ ਲੱਗੇ ਤੁਹਾਨੂੰ। ਸੇ ਇਹ ਜਿਹੜੇ ਨੇ ਇਹ ਫੁਨਹੇ ਜਾਂ ਕਹਿ ਲਓ ਪੁਨਹਾ ਜਾਂ ਕਹਿ ਲਓ ਚੰਦਰਾਇਣ ਜਾਂ ਕਹਿ ਲਓ ਅੜਿੱਲ, ਇਹ ਮਾਤ੍ਰਿਕ ਛੰਦ ਹੈ। ਇਸ ਛੰਦ ਦੇ ਵਿੱਚ ਮਹਾਰਸ਼ੇ ਪਾਤਸ਼ਾਹ ਜੀ ਇਸ ਬਾਣੀ ਨੂੰ ਉਚਾਰਨ ਕਰ ਰਹੇ ਨੇ, ਜਾਂ ਫੁਨੇ ਨਾਲ ਪੁਨਾ ਪੁਨਾ ਦੇ ਹੁੰਦਾ, ਪੁਨਾ ਪੁਨਾ ਮਾਰ ਸਾਨੂੰ ਸਮਝਾ ਰਹੇ ਨੇ, ਵਾਰ ਵਾਰ ਸਮਝਾ ਰਹੇ ਨੇ। ਇਹਦੀ ਉਥਾਨਕਾ ਕੀ ਹੈ? ਕਦੋਂ ਰਚੀ, ਕਿੱਥੇ ਰਚੀ, ਕਿਹਦੇ ਪ੍ਰਥਾਏ ਰਚੀ, ਸੋ ਕਿਸ ਨੇ ਰਚੀ, ਇਹ ਸਾਰੀਆਂ ਨੂੰ ਉਥਾਨਕਾ ਕਹਿੰਦੇ ਨੇ। ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਵਿਆਹ ਵੇਲੇ ਜੰਜ ਲੈ ਕੇ ਚੱਲੇ ਨੇ ਨਾ, ਤਾਂ ਰਸਤੇ ਵਿੱਚ ਬਿਲਗਾ ਸ਼ਹਿਰ ਆਉਂਦਾ, ਬਿਲਗਾ ਸ਼ਹਿਰ ਤੋਂ ਲਾਗੇ ਦੇ ਹੋਵੋਗੇ, ਫਲੌਰ ਦੇ ਲਾਗੇ,
ਹਾਂਜੀ
ਬਿਲਗਾ ਸ਼ਹਿਰ ਹੈ, ਉੱਥੇ ਸੱਚੇ ਪਾਤਸ਼ਾਹ ਜੀ ਨੇ ਰਾਤ ਕੱਟੀ ਆ ਬਿਲਗੇ ਨਗਰ ਵਿਖੇ। ਸਵੇਰ ਅੰਮ੍ਰਿਤ ਵੇਲਾ ਹੋਇਆ, ਮਹਾਰਸ਼ੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ, ਨਿਤਨੇਮ ਕਰਕੇ ਜਦੋਂ ਵਿਹਲੇ ਹੋਏ, ਬਿਲਗੇ ਦੀ ਸਾਰੀ ਸੰਗਤ ਇਕੱਠੀ ਹੋ ਕੇ ਵੀ ਦੇਖਿਆ ਮਹਾਰਾਜ ਹੁਣ ਸ਼ਾਂਤੀ ਸਰੂਪ ਵਿੱਚ ਨੇ, ਮਹਾਰਾਜ ਭਜੂਰ ਆਏ, ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਨਗਰ ਨੂੰ ਕਿਸੇ ਪੀਰ ਦਾ ਸ਼ਰਾਪ ਦਿੱਤਾ ਪੁਰਾਣਾ, ਜਿਸ ਕਰਕੇ ਸਾਡੀਆਂ 12 ਕੁਲਾਂ ਤੋਂ ਵੱਧ 13ਵੀਂ ਕੁਲ ਬਣਦੀ ਕੋਈ ਨਹੀਂ, 12 ਕੁਲਾਂ ਤੱਕ ਰਹਿੰਦੇ ਸਾਡੇ, ਆਪ ਇਹ ਸ਼ਰਾਪ ਦਾ ਨਾਸ਼ ਕਰੋ ਸੱਚੇ ਪਾਤਸ਼ਾਹ, ਬਖਸ਼ਿਸ਼ ਕਰੋਗੇ, ਬਚਨ ਕਰੋ। ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਬਚਨ ਕਰ ਦਿੱਤੇ ਨੇ। ਨਹੀਂ ਭਾਈ, 12 ਕੁਲਾਂ ਦੀ ਗੱਲ ਕਰਦੇ ਹੋ, ਇਹ ਪਿੰਡ ਦੀਆਂ ਹੀ ਸਗੋਂ 12 ਦਰਵਾਜ਼ੇ ਹੋਣਗੇ, ਇਹ ਤਾਂ ਘੁੱਗ ਨਗਰ ਵਸੇਗਾ ਬੜਾ ਭਾਰੀ, ਬਚਨ ਕਰ ਦਿੱਤੇ। ਹੁਣ ਉਸ ਪਿੰਡ ਦੇ 12 ਹੀ ਦਰਵਾਜ਼ੇ ਨੇ ਹੈਗੇ ਹਨ, ਹਾਂ ਇਹ ਉਦੋਂ ਮਹਾਰਾਜ ਪਾਸੇ ਬਚਨ ਬਖਸ਼ਿਸ਼ਾਂ ਹੋਈਆਂ। ਫਿਰ ਮਹਾਰਾਜ ਕੋਈ ਜਦੋਂ ਜਾਣ ਲੱਗੇ, ਮੈਂ ਕੋਈ ਨਿਸ਼ਾਨੀ ਤਾਂ ਦੇ ਜਾਓ ਸਾਨੂੰ, ਸਾਧੂ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਵੇਲੇ ਇਸ਼ਨਾਨ ਕਰਕੇ ਕੱਪੜੇ ਉਤਾਰੇ ਸੀ ਨਾ, ਇੱਕ ਆਪਣਾ ਬਾਣਾ ਕਸ਼ਹਿਰਾ ਅਤੇ ਇੱਕ ਦਸਤਾਰਾ, ਇਹ ਤਿੰਨੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿੰਡ ਵਾਲਿਆਂ ਨੂੰ ਦੇ ਦਿੱਤੇ। ਆ ਫਿਰ ਸੱਚੇ ਪਾਤਸ਼ਾਹ ਨੇ ਵਿਆਹ ਵਾਲੇ ਨਵੇਂ ਕੱਪੜੇ ਜਿਹੜੇ ਕੇਸਰੀ ਰੰਗ ਦੇ, ਉਹ ਬਸਤਰ ਪਹਿਨ ਕੇ ਉੱਥੋਂ ਫਿਰ ਚੱਲੇ ਨੇ। ਸੋ ਉਹ ਤਿੰਨੇ ਬਸਤਰ ਉੱਥੇ ਬਿਲਗੇ ਗੁਰਦੁਆਰਾ ਸਾਹਿਬ ਵਿਖੇ ਪਏ ਹੋਏ ਨੇ। ਇਹਦਾ ਮਤਲਬ ਕਛਹਿਰਾ ਵੀ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਨਹੀਂ ਵੀ ਕੋਈ ਗੁਰੂ ਗੋਬਿੰਦ ਸਿੰਘ ਦੇ ਵੇਲੇ ਤੋਂ ਕਛਹਿਰਾ ਚੱਲਿਆ, ਇਸ ਗੱਲ ਦਾ ਪ੍ਰਤੀਕ ਹੈ, ਪਹਿਲੇ ਗੁਰੂ ਵੀ ਕਛਹਿਰਾ ਪਹਿਨਦੇ ਸੀ, ਉੱਥੇ ਮਹਾਰਾਜ ਪਿਆ ਹੋਇਆ। ਸੋ ਇਸ ਕਰਕੇ ਉੱਥੋਂ ਸੱਚੇ ਪਾਤਸ਼ਾਹ ਜੀ ਚੱਲੇ ਨੇ ਬਿਲਗੇ ਤੋਂ। ਇੱਥੇ ਫਿਰ ਮਹਾਰਾਜ ਰਣਜੀਤ ਸਿੰਘ ਜੀ ਨੇ ਇੱਥੇ ਜਿਹੜਾ ਸੀ ਕਿੰਨੇ ਘਮਾਂ ਜ਼ਮੀਨ ਜਿਹੜੀ ਸੀ ਉਸ ਦੇ ਥਾਂ ਜਿਹੜੀ ਲਵਾਈ ਹੈ, 20-21 ਨੂੰ ਉੱਥੇ ਬੜਾ ਭਾਰੀ ਹਾੜ ਨੂੰ, 19-20 ਹਾੜ ਨੂੰ ਬੜਾ ਭਾਰੀ ਮੇਲਾ ਲੱਗਦਾ ਬਿਲਗੇ ਵਿਖੇ। ਉੱਥੋਂ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਮਾਉ ਸਾਹਿਬ ਆਏ ਨੇ, ਮਾਉ ਪਿੰਡ ਜਿਹੜੇ ਮਹਾਰਾਜ ਸਹੁਰੇ ਸੀ, ਇੱਥੇ ਵਿਆਹ ਕੇ ਲੈ ਕੇ ਜਾਣਾ ਸੀ, ਇੱਥੇ ਮਹਾਰਾਜ ਆਏ ਨੇ। ਇੱਥੇ ਆਇਆ ਅਤੇ ਹੁਣ ਜਿਵੇਂ ਪੁਰਾਣੀ ਕੁੜੀਆਂ ਦੀ ਰੀਤੀ ਹੁੰਦੀ ਸੀ ਪ੍ਰਾਹੁਣੇ ਨਾਲ ਮਖੌਲ ਵਗੈਰਾ ਕਰਨੇ, ਅਤੇ ਇਹਨਾਂ ਨੇ ਸਤਿਗੁਰੂ ਨੂੰ ਨਹੀਂ ਬਖਸ਼ਿਆ, ਅਤੇ ਇਕੱਠੀਆਂ ਹੋ ਕੇ ਆਈਆਂ, ਕਈ ਤਰ੍ਹਾਂ ਦੇ ਕਿਹੜਾ ਕਿੱਦਾਂ ਤਰ੍ਹਾਂ ਦਾ ਹੁੰਦਾ ਹੈ, अगे पुराना रिवाज से मंजा जड़ा सी बिनाई बुने तो जड़ा सी उत्ते चादर पा देनी ते आओ जी बराजो जी बैठो जी ते अगला बहिंदा ते धर्म करदा थले डिगदा बाद च ताड़ियां वजदियां इहा जिहा कुछ हुंदा सी मखौलबाजी हुंदी सी। सतगुरु नाथ साहिब पातशाह ने की मखौल कर दियां ने आम जिहड़ा ने भी जिहड़ा सी कहिंदे ने किला कट दिंदे सी डूंगा ते उह गल नूं कहिंदा वी किला पुट फिर हुण पैर दे ठोडे नाल पुटणा जी जे ते पट दित्ता गया ते उहनां दी हार जे ना पट्टिया गया ते फिर बल्ले बल्ले उहनां दी ते मखौल उहनूं फिर कर दियां। ਸਿਉਂ ਮਹਾਰਾਜ ਸਾਹਿਬ ਪਾਤਸ਼ਾਹ ਨੇ ਕੀ ਕੀਤਾ ਵੀ ਕਿੱਲਾ ਨਹੀਂ ਕੱਢਿਆ ਵਿਹੜੇ ਵਿੱਚ ਜੰਡ ਖੜਾ ਸੀ ਜੰਡ ਦਾ ਦਰਖਤ ਉਹੀ ਟਾਹਣੀਆਂ ਸਾਂਗ ਦਿੱਤੀਆਂ ਟਾਹਣੀਆਂ ਵੱਢ ਵੁੱਢ ਕੇ ਜਿਹੜਾ ਕਿੱਲੇ ਦੀ ਨਿਆਈ ਬਣਾ ਕੇ ਆਖਣ ਲੱਗੇ ਲਓ ਜੀ ਪੱਟੋ ਕਿੱਲਾ ਵੀ ਹੁਣ ਦਰਖਤ ਹੈ ਵੀ ਕਿੱਥੇ ਪੁੱਟਿਆ ਜਾਣਾ ਅਤੇ ਮਹਾਰਾਜ ਸਾਹਿਬ ਪਾਤਸ਼ਾਹ ਬਖਸ਼ਿਸ਼ ਕੀਤੀ ਪੈ ਚਰਨ ਸੁਹਾਇਆ ਜੜਾਂ ਤੋਂ ਪੱਟ ਕੇ ਬਾਹਰ ਮਾਰਿਆ। ਮਹਾਰਾਜ ਕਹਿੰਦੇ ਤੁਹਾਨੂੰ ਕਮਲੀ ਇਹ ਵੀ ਨਹੀਂ ਪਤਾ ਵੀ ਵੱਡਿਆਂ ਨਾਲ ਇੱਦਾਂ ਦੇ ਮਖੌਲ ਨਹੀਂ ਕਰੀ ਤਾਂ ਤੁਸੀਂ ਸਾਨੂੰ ਵੀ ਨਹੀਂ ਬਖਸ਼ਿਆ ਲੈ ਹੁਣ ਇਹ ਪਿੰਡ ਦੀਆਂ ਜੜਾਂ ਵੀ ਪੱਟੀਆਂ ਗਈਆਂ ਵਚਨ ਕਰ ਦਿੱਤੇ ਜ ਫਿਰ ਉਸ ਵਚਨ ਕੀਤੇ ਮਹਾਰਾਜ ਨੇ ਮੋਹ ਮਾਰੀ ਕਰਤਾਰ ਇੱਥੇ ਵਸਦੇ ਝੂਠੇ ਸ੍ਰੀ ਜਿਨ੍ਹਾਂ ਦੇ ਟੋਪੀਆਂ ਹੱਥ ਹੱਥੀ ਫੜਾਏ ਠੂਠੇ ਇਹ ਵਚਨ ਮਹਾਰਾਜ ਨੇ ਕਹਿ ਦਿੱਤੇ।
ਕੀ ਆਖਿਆ ਬਾਬਾ ਮਾਹ
ਹੈਂ ਮੋਹ ਮਾਰੀ ਕਰਤਾਰ ਮੋਹ ਪਿੰਡ ਦਾ ਨਾਂ ਸੀ ਨਾ ਮੋਹ
ਹੁਣ ਮੋਹ ਸਾਹਿਬ
ਹੁਣ ਮੋਹ ਸਾਹਿਬ ਬਣ ਗਏ ਨੇ ਮਹਾਰਾਜ ਸਹੁਰਿਆਂ ਕਰਕੇ ਸਾਹਿਬ ਹੀ ਲੱਗ ਗਈ ਨਾ
ਮੋਹ ਮਾਰੀ ਕਰਤਾਰ
ਉੱਥੇ ਵਸਦੇ ਝੂਠੇ
ਹੁਣ ਉਹ ਮਾੜਾ ਜਿਹਾ ਪਾਣੀ ਆਉਂਦਾ ਜੀ ਉਹ ਹੋ ਜਾਂਦਾ ਕੰਮ ਉਹ ਸਤਲੁਜ ਮਾੜਾ ਜਿਹਾ ਚੜ੍ਹਦਾ
ਹਾਂ
ਪਹਿਲਾਂ ਉੱਧਰ ਨੂੰ ਪਾਣੀ
ਉੱਧਰ ਜਾਂਦਾ
ਹਾਂ
ਸ੍ਰੀ ਜਿਨ੍ਹਾਂ ਦੇ ਟੋਪੀਆਂ ਹੱਥੀਂ ਫੜਾਏ ਠੂਠੇ ਮੰਗਦੇ ਹੀ ਰਹੋਗੇ ਮਾਰਕ ਮੰਗੀ ਚੱਲਿਓ ਜਦ ਇਹ ਵਚਨ ਹੋ ਗਏ ਸਾਰੀਆਂ ਨੂੰ ਪਰੇਸ਼ਾਨ ਘਬਰਾਈਆਂ ਹੈਰਾਨ ਹੋਈਆਂ ਦੌੜ ਦੌੜ ਕੇ ਮਾਤਾ ਗੰਗਾ ਜੀ ਪਾਸ ਆਈਆਂ ਉਹਨਾਂ ਦਾ ਵਚਨ ਇੱਦਾਂ ਦੇ ਕਰ ਦਿੱਤੇ ਬਖਸ਼ਾਓ ਹੁਣ ਤੁਸੀਂ ਮਾਤਾ ਗੰਗਾ ਜੀ ਕਹਿੰਦੇ ਹਰ ਹਾਨੂੰ ਜਾਂ ਤੂੰ ਜਾ ਕੇ ਬਖਸ਼ਾ ਮਿਸਾਲੀ ਦੀ ਮੰਨ ਲੈਂਦੇ ਨੇ ਅਤੇ ਇਉਂ ਸੱਚੇ ਪਾਤਸ਼ਾਹ ਦੇ ਹਰ ਹਾਨੂੰ ਜਿਹੜਾ ਸੀ ਨਾਲ ਹੋ ਸਕੀਆਂ ਸੇਡਾਂ ਲੈ ਕਰਕੇ ਸੱਚੇ ਪਾਤਸ਼ਾਹ ਦੇ ਕੋਲ ਆਈਆਂ ਮਹਾਰਾਜ ਜੀ ਆਪ ਤਾਂ ਦਿਆਲੂ ਹੋ ਕਿਰਪਾ ਦੇ ਘਰੋਂ ਇਹ ਬਚਨ ਬਖਸ਼ਿਸ਼ ਕਰੋ ਐਸਾ ਨਾ ਹੋਵੇ ਨਗਰ ਵਸਦਾ ਰਹੇ ਸਤਿਮਾਰ ਕਹਿੰਦੇ ਭਾਈ ਇੱਕ ਵਾਰ ਜੇ ਨਿਕਲ ਗਏ ਨੇ ਹੁਣ ਤਾਂ ਮੁੜ ਕੇ ਵਸ ਜੂਗਾ ਇਉਂ ਸੱਚੇ ਪਾਤਸ਼ਾਹ ਨੂੰ ਉਸ ਵੇਲੇ ਬਾਣੀ ਫਿਰ ਜਿਹੜੀ ਸੀ ਫੁਨਿਆਂ ਦੀ ਹਰਾਂ ਦੇ ਪ੍ਰਥਾ ਨੂੰ ਸੰਬੋਧਨ ਕਰਕੇ ਅਤੇ ਇਹ ਉਪਦੇਸ਼ ਦਿੱਤਾ ਅਤੇ ਨਾਲ ਜਿਹੜਾ ਸੀ ਸੱਚੇ ਪਾਤਸ਼ਾਹ ਨੇ ਸਾਨੂੰ ਵੀ ਸਾਂਝਾ ਉਪਦੇਸ਼ ਇਹਦੇ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਇਹ ਜਿਹੜਾ ਮਊ ਸਾਹਿਬ ਹੈ ਇਹ ਫਲੌਰ ਤੋਂ 6 ਮੀਲ ਦੂਰ ਪੈਂਦਾ ਹੈ ਬਿਲਗੇ ਤੋਂ 3 ਕੁ ਮੀਲ ਹੈ ਅਤੇ ਪ੍ਰਤਾਪਪੁਰੇ ਤੋਂ 2.5 ਕੁ ਮੀਲ ਹੈ ਬਾਬਾ ਜੀ ਉਸ ਪਿੰਡ ਦੇ ਨੇ। ਹਾਂਜੀ ਕੀ ਕਹਿੰਦੇ ਨੇ ਉਹ ਕੋਈ ਹੋਰ ਹੈ ਇਹ ਮੋਹ ਸਾਹਿਬ ਹੈ
ਮੋਹ ਸਾਹਿਬ
ਕਹਿੰਦੇ ਮਹਾਰਾਜ ਨੇ ਨਿਜਣਾ ਪੱਟਿਆ ਘੋੜੇ ਦੇ
ਨਹੀਂ ਪੈਰ ਨਾ ਸਵਾ ਕੇ ਨਿਜਣਾ ਕਿੱਥੇ ਕੋਲ ਰਹਿਣਾ ਸੀ ਉੱਥੇ ਪੈਰ ਸਵਾਇਆ ਅਤੇ ਉਹਨੂੰ ਜਿਹੜਾ ਤੂੰ ਕੱਢ ਮਾਰਿਆ ਸੋ ਇਸ ਤਰ੍ਹਾਂ ਬਖਸ਼ਾਂ ਕੀਤੀਆਂ ਨੇ ਪਾਈ ਇਉਂ ਫਿਰ ਗੁਰੂ ਸਾਹਿਬ ਜੀ ਦੀ ਸੱਸ ਦਾ ਕੀ ਨਾਮ ਸੀ ਅਤੇ ਸਹੁਰੇ ਦਾ ਕੀ ਨਾਮ ਸੀ ਕ੍ਰਿਸ਼ਨ ਹਾਂ ਕ੍ਰਿਸ਼ਨ ਚੰਦ ਸੀ ਅਤੇ ਸੱਸ ਦਾ ਸੱਸ ਨਾਂ ਸੀ ਤਲਵੰਤੀ ਤਲਵੰਤੀ ਜੀ ਇਹ ਮਾਤਾ ਜੀ ਗੁਰੂ ਮਹਾਰਾਜ ਮਾਤਾ ਗੰਗਾ ਜੀ ਦੇ ਮਾਤਾ ਪਿਤਾ ਦੇ ਨਾਂ ਸੀ ਗੰਗਾ ਜੀ ਪਿਤਾ ਦਾ ਨਾਂ ਸੀ ਕ੍ਰਿਸ਼ਨ ਚੰਦ ਅਤੇ ਕੱਲ੍ਹ ਨੂੰ ਪੁੱਛ ਲਓ ਦੱਸੋ ਗੁਰੂ ਅਰਜਨ ਸਾਹਿਬ ਦੀ ਸੱਸ ਅਤੇ ਸਹੁਰੇ ਦਾ ਕੀ ਨਾਂ ਸੀ ਹਾਂਜੀ ਫਿਰ ਕੀ ਉੱਥੇ ਦੱਸਾਂਗੇ ਲਿਖ ਲਓ ਯਾਦ ਕਰ ਲਓ ਕ੍ਰਿਸ਼ਨ ਚੰਦ ਸਹੁਰੇ ਦਾ ਨਾਂ ਅਤੇ ਤਲਵੰਤੀ ਹਾਂ ਮਾਤਾ ਗੰਗਾ ਜੀ ਮਾਤਾ ਦਾ ਨਾਂ ਇਹ ਸੱਚੇ ਪਾਸ ਹਾਂਜੀ ਹਰ ਹਾਂ ਹਰ ਹਾਂ ਅਤੇ ਹਰ ਹਾਂ ਦੇ ਇੱਥੇ ਦੋਵੇਂ ਭਾਵ ਨੇ ਅੜੇਲ ਸੰਦ ਦੇ ਮੁਤਾਬਕ ਮਗਲੇ ਪਾਸੇ ਆਉਂਦਾ ਇਹ ਅਤੇ ਦੂਜਾ ਅੜੇਲ ਸੰਦ ਦੀ ਨਿਸ਼ਾਨੀ ਹੋਰ ਕੀ ਹੈ ਦੱਸਣੀ ਰਹਿ ਗਈ ਸੀ ਜਿਹੜਾ ਮਗਲਾ ਬੰਦ ਹੁੰਦਾ ਨਾ ਸੁਣੈ ਗੁੰਗ ਜੋ ਸਾਹਿ ਸੁਰਸਨਾ ਪਾ ਭਈ ਜਿਹੜਾ ਪਾ ਵੀ ਪਿਛਲੇ ਸ਼ਬਦ ਆਉਂਦਾ ਅੱਖਰ ਜਿਹੜੇ ਆਉਂਦੇ ਨੇ ਨਾ ਪਹਿਲਾ ਜਿਹੜਾ ਹੁੰਦਾ ਦੀਰਘ ਅੱਖਰ ਆਉਂਦਾ ਵਿਚਾਲਾ ਲਘੂ ਆਉਂਦਾ ਮਗਲਾ ਫਿਰ ਦੀਰਘ ਆਉਂਦਾ ਇਹਦੀ ਨਿਸ਼ਾਨੀ ਹੈ ਇੱਥੇ ਵੀ ਉਹੀ ਆਵੇਗਾ ਹਾਂਜੀ ਅਲੇ ਖਾਵਤੀ ਖਖਾ ਦੀਰਘ ਆ ਗਿਆ ਬਾਬਾ ਲਘੂ ਆ ਗਿਆ ਤਿੰਨ ਵਾਰੀ ਤੇ ਫਿਰ ਦੀਰਘ ਆ ਗਿਆ ਇਹਦੀ ਆ ਨਿਸ਼ਾਨੀ ਹੈ ਕਰੋ ਕਿਰਪਾ ਹੁਣ ਪੜ੍ਹੋ ਫਿਰ ਫੁਨਹੇ ਮਹੱਲਾ ਪੰਜਵਾ
ਮਹੱਲਾ ਪੰਜਵਾ
ਇੱਕ ਓਅੰਕਾਰ
ਇੱਕ ਓਅੰਕਾਰ
ਸਤਿਗੁਰ ਪ੍ਰਸਾਦ
ਸਤਿਗੁਰ ਪ੍ਰਸਾਦ ਹਾਥ ਕਲਮ ਅਗਮ ਮਸਤਕ ਲਿਖਾਵਤੀ।
ਮਾਲਕ ਕਹਿੰਦੇ ਹਰ ਹਾਂ ਇਹ ਸਾਡੇ ਵੱਸ ਵਿੱਚ ਕੋਈ ਗੱਲ ਨਹੀਂ, ਇਹ ਹੋਣਾ ਹੀ ਇੱਦਾਂ ਹੀ ਸੀ। ਉਹ ਸੱਚੇ ਪਾਤਸ਼ਾਹ ਜਿਹੜਾ ਅਗਮ ਵਾਹਿਗੁਰੂ ਹੈ ਨਾ, ਉਹਦੇ ਹੁਕਮ ਰੂਪੀ ਹੱਥ ਵਿੱਚ ਕਲਮ ਜਿਹੜੀ ਫੜੀ ਹੋਈ ਹੈ, ਜਿਹੜੀ ਕਿ ਲੇਖਾਂ ਨੂੰ ਮੱਥੇ ਉੱਤੇ ਲਿਖਦੀ ਹੈ। ਹਾਂਜੀ, ਜਾਂ ਅਗਮ ਹੁਕਮ ਜਿਹੜਾ ਸੀ, ਹੁਕਮ ਰੂਪੀ ਹੱਥ ਜਿਹੜਾ ਅਗਮ ਹੈ, ਉਹ 'ਚ ਅਗਮੀ ਕਲਮ ਜਿਹੜੀ ਹੈ ਭਾਈ ਫੜੀ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ, ਉਹੀ ਮੱਥੇ 'ਤੇ ਲੇਖ ਜਿਹੜੀ ਲਿਖਦੀ ਹੈ।
ਉਰਜ ਰਹੇ ਹੋ ਸਭ ਸੰਗ ਅਨੂਪ ਰੂਪਾਵਤੀ।
ਰੂਪਾਵਤੀ ਨਹੀਂ ਕਹਿਣਾ, ਰੂ ਇਕੱਠਾ ਹੀ ਪਾਠ, ਰੂਪਾਵਤੀ
ਰੂਪਾਵਤੀ।
ਹਾਂ, ਉਰਜ ਰਹੇ ਹੋ ਸਭ ਸੰਗ, ਉਹ ਵਾਹਿਗੁਰੂ ਜਿਹੜਾ ਗਮ ਹੈ ਉਹ ਸਾਰਿਆਂ ਨਾਲ ਉਲਝਿਆ ਹੋਇਆ, ਭਾਵ ਸਾਰਿਆਂ ਵਿੱਚ ਮੌਜੂਦ ਹੈ, ਸਾਰਿਆਂ 'ਚ ਵਿਆਪਕ ਹੈ, ਉਲਝ ਕੇ ਬੈਠਾ ਹੋਇਆ ਸਾਰਿਆਂ ਦੇ ਸੰਗ ਮਨੇ ਨਾਲ। ਕਿੱਦਾਂ ਦਾ ਉਹ ਅਨੂਪ, ਉਪਮਾ ਤੋਂ ਰਹਿਤ ਹੈ, ਉਹਦਾ ਕੀ ਰੂਪ, ਉਪਮਾ ਤੋਂ ਰਹਿਤ ਉਹਦਾ ਰੂਪ ਹੈ ਰੂਪਾਵਤੀ।
ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀਆਂ।
ਹਾਂ, ਸੋ ਤੁਹਾਡੇ ਤੁਹਾਡੇ ਹੇ ਵਾਹਿਗੁਰੂ ਜੀ, ਤੁਹਾਡੀ ਇਹ ਉਸਤ ਜਿਹੜੀ ਆ ਸਾਡੇ ਮੁੱਖ ਤੋਂ ਕਹੀ ਨਹੀਂ ਜਾਂਦੀ। ਉਸਤ ਕਰਨ ਕਰੀ ਜਾਏ, ਕਿਵੇਂ ਕਰੀਏ ਤੁਹਾਡੀ ਉਸਤ।
ਮੋਹੀ ਦੇਖ ਦਰਸ਼ ਨਾਨਕ ਬਲਿਹਾਰੀਆ।
ਹਾਂ, ਸਾਡੀ ਬੁੱਧੀ ਜਿਹੜੀ ਹੈ ਉਹਨਾਂ ਦੇ ਦਰਸ਼ਨ ਨੂੰ ਦੇਖ ਕਰਕੇ ਮੋਹੀ ਗਈ ਹੈ, ਬਲਿਹਾਰ ਜਾਵਾਂ ਉਸ ਗੁਰੂ ਤੋਂ ਜੀ ਮੈਂ।
ਸੰਤ ਸਭਾ ਮਹਿ ਬੈਸ ਕੇ,
ਬੈਸ ਦੇ ਸਨ, ਸੰਤ ਸਭਾ ਮਹਿ ਬੈਸ,
ਸੰਤ ਸਭਾ ਮਹਿ ਬੈਸ
ਕੇ ਕੀਰਤ ਮੈਂ ਕਹਾਂ,
ਕੇ ਕੀਰਤ ਮੈਂ ਕਹਾਂ।
ਇਹਨੂੰ ਕੇ ਨਹੀਂ ਕਹਿਣਾ, ਕੇ ਸਿਹਾਰੀ ਬੋਲਣੀ, ਨਾਮ ਨਹੀਂ ਬੋਲਣੀ, ਪੜ੍ਹੋ ਸਾਰੇ।
ਸੰਤ ਸਭਾ ਮਹਿ ਬੈਸ,
ਬੈਸ ਤੇ ਬੈਸ ਤੇ ਵਿਸਰਾਮ ਕਰੋ, ਬੈਸ ਤੇ ਵਿਸਰਾਮ ਕਰਨਾ।
ਸੰਤ ਸਭਾ ਮਹਿ ਬੈਸ ਕਿ ਕੀਰਤ ਮੈਂ ਕਹਾਂ।
ਹੁਣ ਠੀਕ, ਸੰਤ ਸਭਾ ਵਿੱਚ ਬੈਠ ਕੇ ਹੇ ਵਾਹਿਗੁਰੂ ਤੇਰੀ ਕਿਹੜੀ ਕੀਰਤੀ ਨੂੰ ਮੈਂ ਕਰਾਂ, ਬੇਅੰਤ ਤੇਰੇ ਜਸ ਨੇ, ਬੇਅੰਤ ਤੇਰੇ ਸਿਫਤਾਂ ਨੇ, ਕਿਹੜੀ ਕਿਹੜੀ ਨੂੰ ਮੈਂ ਕਰਾਂ, ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ। ਸੋ ਚਾਰ ਪੰਜ ਤਰ੍ਹਾਂ ਦੀਆਂ ਸਭਾ ਨੇ, ਇੱਕ ਸਿੱਧ ਸਭਾ, ਇੱਕ ਸੰਤ ਸਭਾ। ਸਿੱਧ ਸਭਾ ਕਰ ਆਸਣ ਬੈਠੋ, ਬੈਠੇ ਸੰਤ ਸਭਾ ਜੈ ਕਰੋ, ਸਿੱਧ ਗੋਸ਼ਟ ਆ ਜਾਂਦਾ ਹੈ। ਦੋ ਇਹ ਹੋ ਗਈਆਂ, ਸਿੱਧ ਸਭਾ, ਸੰਤ ਸਭਾ, ਅਤੇ ਤੀਜੀ ਆ ਗਈ ਭਾਈ ਗੁਰਸਭਾ। ਗੁਰਸਭਾ ਇਹ ਬਿਨਾਂ ਪਾਈ ਹੈ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ 'ਚ, ਗੁਰਸਭਾ ਇਹ ਬਿਨਾਂ ਪਾਈ ਹੈ। ਸੋ ਇਸ ਕਰਕੇ ਇਹ ਤੀਜੀ ਹੋ ਗਈ, ਚੌਥੀ ਹੋ ਗਈ ਸਿੱਖ ਸਭਾ, ਸਿੱਖ ਸਭਾ,
ਸਿੱਖ,
ਅਤੇ ਪੰਜਵੀਂ ਹੋ ਗਈ ਦੁਸ਼ਟ ਸਭਾ। ਦੁਸ਼ਟ ਸਭਾ, ਦੁਸ਼ਟ ਸਭਾ ਬਗੁੱਚੀ ਹੈ ਆਉਂਦਾ,
ਦੁਸ਼ਟ
ਦੁਸ਼ਟ ਸਭਾ। ਹੁਣ ਛੇਵੀਂ ਹੋਰ ਬਣਾ ਲਈ ਇੱਕ ਸਿੰਘ ਸਭਾ, ਪਰ ਗੁਰੂ ਗ੍ਰੰਥ ਸਾਹਿਬ 'ਚ ਤਾਂ ਪੰਜੇ ਨੇ, ਦੁਸ਼ਟ ਸਭਾ ਬਗੁੱਚੀ ਆਉਂਦਾ ਨਾ, ਪਰ
ਦੁਸ਼ਟ
ਦੁਸ਼ਟ ਸਭਾ, ਦੁਸ਼ਟ ਦੁਸ਼ਟ ਚੌਂਕੜੀ, ਦੁਸ਼ਟ ਸਭਾ, ਦੁਸ਼ਟ ਸਭਾ ਮੈਂ ਮੰਤਰ ਪਕਾਇਆ ਆਉਂਦਾ ਨਾ। ਸੋ ਇਹ ਪੰਜ ਸਭਾ ਦੇ ਨਿਰਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਨੇ। ਇੱਥੇ ਮਹਾਰਾਜ ਜੀ ਕਹਿ ਰਹੇ ਨੇ, ਸੰਤ ਸਭਾ ਮੈਂ ਬੈਸ,
ਸੰਤ ਸਭਾ ਮੈਂ ਬੈਠ
ਕੇ ਕੀਰਤ ਮੈਂ ਕਹਾਂ,
ਕੇ ਕੀਰਤ ਮੈਂ ਕਹਾਂ,
ਕਿਹੜੀ ਕੀਰਤੀ ਨੂੰ ਆਖਾਂ ਸੱਚੇ ਪਾਤਸ਼ਾਹ ਸੰਤ ਸਭਾ 'ਚ ਬੈਠ ਕਰਕੇ।
ਅਰਪੀ ਸਭ ਸ਼ਿੰਗਾਰ ਇਹੋ ਜੀਉ ਸਭ ਦੇਵਾ।
ਮੈਂ ਸਾਰੇ ਸ਼ਿੰਗਾਰ, ਸਾਧਨਾ ਰੂਪੀ ਸ਼ਿੰਗਾਰ ਸਾਰੇ ਅਰਪਣ ਕਰ ਦਿੱਤੇ ਆਪ ਜੀ ਨੂੰ। ਇਹੋ ਜੀਉ ਸਭ ਦੇਵਾ, ਦੇਵਾ ਮੈਨੇ ਦੇਣਾ ਕੀਤਾ, ਇਸ ਇਹ ਜੀ ਵੀ ਮੈਂ ਆਪ ਜੀ ਨੂੰ ਦੇ ਦਿੱਤਾ, ਅਰਪਣ ਕਰ ਦਿੱਤਾ ਹੈ। ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇ ਸਾ, ਤਨ ਮਨ ਤਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈ ਹੈ। ਲਓ ਜੀ ਸਭ ਕੁਝ ਅਰਪਣ ਹੈ ਤੁਹਾਨੂੰ ਹੁਣ। ਹਾਂਜੀ,
ਆਸ ਪਿਆਸੀ ਸੇਜ ਸੋ ਕੰਤ ਵਿਛਾਈਆਂ।
ਬਿੰਦੀ ਕਾਹਨੂੰ ਲਾਤੀਆਂ,
ਵਿਛਾਈਆਂ,
ਵਿਛਾਈਆਂ ਤਾਂ ਉੱਥੇ ਰਹਿ ਗਈਆਂ,
ਵਿਛਾਈਆ,
ਵਿਛਾਈਆ,
ਵਿਛਾਈਆ।
ਆਸ ਪਿਆਸੀ ਸੇਜ,
ਆਸ ਸੇਜ
ਸੁਕੰਤ ਵਿਛਾਈ ਹੈ,
ਸੁਕੰਤ ਵਿਛਾਈ ਹੈ।
ਇਹ ਚਾਲ ਵਾਸਤੇ ਵਿਸ਼ਰਾਮ ਸੇਜ 'ਤੇ ਕੀਤਾ ਹੈ, ਅਰਥ ਜਿਹੜਾ ਉਹਦੇ ਕੰਤ ਵਿਛਾਉਣ ਦੇ ਨਾਲ ਲੱਗੇਗਾ, ਅਨਵੇ ਅਰਥ ਲੱਗਣਗੇ। ਆਸ ਪਿਆਸੀ ਹੇ ਵਾਹਿਗੁਰੂ ਕੰਤ, ਕੰਤ ਨਾਮ ਪਤੀ ਦਾ, ਹੇ ਕ ਪਤੀ ਵਾਹਿਗੁਰੂ ਸੱਚੇ ਪਾਤਸ਼ਾਹ, ਹਾਂ ਤੇਰੀ ਪ੍ਰਾਪਤੀ ਦੀ ਮੈਂ ਆਸਾ ਵਿੱਚ ਪਿਆਸੀ ਹਾਂ, ਅਤੇ ਪ੍ਰਾਪਤੀ ਦੀ ਆਸਾ ਮੈਨੂੰ ਲੱਗੀ ਹੈ, ਉਸ ਕਰਕੇ ਉਹਦੀ ਮੈਂ ਪਿਆਸੀ ਹਾਂ। ਅਤੇ ਸੇਜ ਮੈਂ ਵਿਛਾਉਣਾ ਕੀਤੀ ਹੈ, ਸੇਜ ਸੇਜ ਵਸਾਈ ਹੈ, ਸੇਜ ਵਸਾ ਦੇਣਾ ਕੀਤੀ ਹੈ ਸਰਦਾ ਰੂਪੇ। ਸੋ ਇਹਦੇ ਅੰਤਰੀ ਸੇਜਾ ਕਿਹੜੀ ਹੈ? ਇੱਕ ਤਾਂ ਪ੍ਰਤੱਖ ਸੇਜ, ਮੰਜਾ ਸੋਹਣਾ ਵਸਾ ਦੇਣਾ, ਉੱਤੇ ਤਲਾਈ ਕਰ ਦੇਣੀ, ਵਸਾਈ ਕਰ ਦੇਣੀ, ਫੁੱਲ ਲਟਕਾ ਦੇਣੇ, ਤੋਤੇ ਆਦਿ ਲਟਕਾ ਦੇਣੇ। ਆ ਲੜਕੇ ਨੇ ਕਈ ਘਰਾਂ ਵਿੱਚ ਇੱਦਾਂ ਦੀ ਸੋਹਣੀ ਸੇਜ ਵਸਾਈ ਹੋਈ ਹੈ, ਉੱਤੇ ਮੰਜੇ ਐਡੇ ਐਡੇ ਨੇ ਕਿ ਪੌੜੀ ਲਾ ਕੇ ਚੜਿਆ ਜਾਵੇ ਮੇਰੇ ਵਰਗੇ ਦੇ ਤਾਂ। ਹਾਂ, ਇਹ ਉਹ ਸੱਚੇ ਪਾਤਸ਼ਾਹ ਮਾਜ ਕਹਿੰਦੇ ਇੱਦਾਂ ਦੀ ਸੇਜਾ ਵਸਾਉਣਾ ਕੀਤੀ ਹੈ। ਹੁਣ ਜਿਹੜੀ ਹੈ ਜਿਹੜੀ ਹੁਣ ਅੰਤਰੀ ਸੇਜਾ ਕਿਹੜੀ ਹੈ? ਸਰਦਾ ਰੂਪੀ ਮੈਂ ਸੇਜਾ ਵਸਾਈ ਹੈ। ਚਾਰੇ ਮੰਜੇ ਦੇ ਪਾਵੇ ਹੁੰਦੇ ਹੈ, ਮਨ ਬੁੱਧ ਚਿੱਤ ਹੰਕਾਰ ਇਹ ਪਾਵੇ ਬਣਾਉਣੇ ਕੀਤੇ। ਦੋ ਵਾਹੀਆਂ ਹੁੰਦੀਆਂ ਨੇ, ਦੋ ਸੇਰਵੇ ਹੁੰਦੇ ਨੇ। ਸੋ ਮਨ ਦੀਆਂ ਵਿਰਤੀਆਂ ਜਿਹੜੀਆਂ ਵਿਰਤੀਆਂ ਨੇ ਇਹ ਜਿਹੜੇ ਨੇ ਸੇਰਵੇ ਅਤੇ ਵਾਹੀਆਂ ਬਣਾਈਆਂ, ਅਤੇ ਉੱਤੇ ਜਿਹੜੇ ਅਸੀਂ ਫਿਰ ਕਿਹੜੇ ਬਾਣ ਨਾਲ ਬੁਣਿਆ? ਮੰਜਾ ਬਾਣ ਨਾਲ ਬੁਣੇ ਜਾਂਦੇ ਸੀ, ਪ੍ਰੇਮ ਰੂਪੀ ਬਾਣ ਨਾਲ ਬੁਣਨਾ ਕੀਤਾ। ਅਤੇ ਜਿਹੜੇ ਅਸੀਂ ਉਹ ਆਪਣਾ ਸਿਰਹਾਣਾ ਕਿਹੜਾ ਬਣਾਇਆ? ਨਿਰਹੰਕਾਰ ਦਾ ਸਿਰਹਾਣਾ ਬਣਾਉਣਾ ਕੀਤਾ। ਵਸਾਈ ਕਿਹੜੀ ਕੀਤੀ? ਤੁਲਤਾ ਦੀ ਵਸਾਈ, ਤੁਲਤਾ ਦੀ ਤਲਾਈ, ਸਮਤਾ ਦੀ ਵਸਾਈ ਕਰਨਾ ਕੀਤੀ। ਅਤੇ ਫਿਰ ਜਿਹੜੇ ਅਸੀਂ ਉਹ ਸੇਜ ਬੰਦ ਹੁੰਦੇ ਨੇ ਲੱਗੇ ਹੋਏ, ਮਹਾਂਵਾਕਾਂ ਦੇ ਸੇਜ ਬੰਦ ਲਾਉਣਾ ਕੀਤੇ, ਇਹਨਾਂ ਦੀਆਂ ਬਿਰਤੀਆਂ ਦਾ ਤਿਆਗ ਰੂਪੀ ਜਾਂ ਸ਼ੁਭ ਗੁਣਾਂ ਦਾ ਗ੍ਰਹਿਣ ਕਰਨ ਰੂਪੀ ਜਿਹੜਾ ਸੀ ਭਾਈ ਉਹ ਫੁੱਲ ਲਟਕਾਉਣਾ ਕੀਤੇ, ਐਸੀ ਸੇਜਾ ਵਸਾਉਣਾ ਕੀਤੀ ਆ।
ਹਰ ਹਾਂ ਮਸਤਕ ਹੋਵੇ ਭਾਗ,
ਜਦੋਂ ਵੀ ਹਰ ਹਾਂ ਆਵੇ ਸੰਬੋਧਨ ਰੂਪ ਚ ਕਹਿਣਾ ਹਰ ਹਾਂ,
ਹਰ ਹਾਂ
ਮਸਤਕ ਹੋਵੇ ਭਾਗ,
ਮਸਤਕ ਹੋਵੇ ਭਾਗ,
ਹਰ ਹਾਂ ਜੇ ਮੱਥੇ ਦੇ ਭਾਗ ਹੋਣ ਤਾਂ
ਤਾਂ ਸਾਜਨ ਪਾਈ ਹੈ,
ਤਾਂ ਭਾਈ ਸੱਜਣ ਵਾਹਿਗੁਰੂ ਪਰਮੇਸ਼ੁਰ ਨੂੰ ਦੀ ਪ੍ਰਾਪਤੀ ਹੁੰਦੀ ਹੈ। ਸੇਜਾ ਦੇ ਉੱਤੇ ਆ ਕੇ ਸਾਖਿਆਤਕਾਰ ਹੁੰਦਾ ਹੈ ਸਰਦਾ ਰੂਪੀ ਸੇਜਾ 'ਤੇ। ਤਾਂ ਹਾਂ ਤਬ ਨਹੀਂ ਕਹਿਣਾ ਤਾਂ ਹਾਂ
ਸਖੀ ਕਾਜਲ ਹਾਰ
ਭਾਈ ਖਿਆਲ ਕਰਿਆ ਕਰੋ, ਜਿਹੜਾ ਪੈਨਾ ਨਾ ਇਹ ਕਵੀ ਆਪਣੇ ਜਿਵੇਂ ਸਕੂਲਾਂ 'ਚ ਆਦਤ ਹੁੰਦੀ ਆ ਮੂੰਹ ਨੂੰ ਲਾਈ ਜਾਂਦੇ ਹਾਂ, ਹਾਂਜੀ ਮੂੰਹ 'ਚ ਪਾ ਕੇ ਚੱਬੀ ਜਾਂਦੇ ਆ ਪੈਨ, ਕਈ ਵਾਰੀ ਖੁਰਕ ਨਾਲ ਖੁਰਕ ਵੀ ਪੈਨ ਵਾਲੇ ਗੱਲ ਨਹੀਂ। ਸੋ ਉਹ ਇਹਦਾ ਨਹੀਂ ਕਹਿਣਾ, ਆਪਾਂ ਬਾਣੀ ਲਿਖਦੇ ਹਾਂ ਉਹਦੇ ਨਾਲ ਅਰਥ ਲਿਖਦੇ ਹਾਂ, ਸੋ ਧਿਆਨ ਰੱਖਣਾ ਪੈਨ ਮੂੰਹ 'ਚ ਨਹੀਂ ਪਾਉਣਾ, ਖੁਰਚਣਾ ਖਰਚਣਾ ਨਹੀਂ। ਇਹ ਮਾਸਟਰ ਚਾਂਟਾ ਪਲੇਟ ਕਰਦੇ ਨਹੀਂ ਉੱਥੇ ਛੋਟੀਆਂ ਹੁੰਦੀਆਂ ਦੀ, ਹੁਣ ਤੱਕ ਚਲੀ ਆਉਂਦੀ ਆ। ਕਰੋ ਕਿਰਪਾ
ਸਖੀ ਕਾਜਲ ਹਾਰ ਤੰਬੋਲ ਸਭ ਕਿਛ ਸਾਜਿਆ।
ਐ ਸਖੀ ਫਿਰ ਉਹਦੀ ਪ੍ਰਾਪਤੀ ਵਾਸਤੇ ਕਾਜਲ ਸੁਰਮਾ ਵੀ ਅੱਖਾਂ ਵਿੱਚ ਪਾਉਣਾ ਕੀਤਾ, ਹਾਰ ਵੀ ਪਾਏ, ਤੰਬੋਲ ਪਾਨਾਂ ਦੇ ਵਿਹੜੇ ਵੀ ਸ਼ਕ ਲੈਣਾ ਕੀਤੇ, ਐਸੇ ਸ਼ਿੰਗਾਰਾਂ ਦਾ ਸਾਜ ਮੈਂ ਜਿਹੜਾ ਸੀ ਬਣਾਉਣਾ ਕੀਤਾ। ਹਾਂਜੀ
ਸੋਲ੍ਹਾਂ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ।
ਹਾਂ ਅਤੇ ਸੋਲ੍ਹਾਂ ਸ਼ਿੰਗਾਰ ਵੀ ਕੀਤੇ ਸਰੀਰ 'ਤੇ ਲਾਏ, ਅਤੇ ਕਿ ਅੰਜਨ ਜੋ ਜਿਹੜਾ ਸੀ ਕਿ ਮੈਨੂੰ ਜੋ ਜਿਹੜਾ ਸੀ ਸੁਰਮਾ ਵੀ ਜਿਹੜਾ ਸੀ ਉਹ ਵੀ ਪਾ ਲੈਣਾ ਕੀਤਾ, ਸਾਧਨਾ ਦੇ ਜਿਹੜੇ ਸ਼ਿੰਗਾਰ ਕੀਤੇ।
ਜੇਕਰ ਆਵੇ ਕੰਤ,
ਸੋ 16 ਸ਼ਿੰਗਾਰ ਇੱਕ ਤਾਂ ਬਾਹਰੋਂ ਲਾਏ ਜਾਂਦੇ ਨੇ, ਸੁਰਖੀ ਬਿੰਦੀ ਆਦਿਕ ਵਗੈਰਾ ਵਗੈਰਾ ਲਾਏ ਜਾਂਦੇ ਨੇ, ਪਰ ਮਹਾਰਾਜ ਕਿਰਪਾ ਨਾਲ ਇਸਤਰੀ ਜਗਤ ਵਿੱਚ 16 ਸ਼ਿੰਗਾਰ ਕੁਦਰਤ ਵੱਲੋਂ ਵੀ ਲੱਗੇ ਹੋਏ ਨੇ। ਉਹ ਕਿਹੜੇ ਨੇ? ਤ੍ਰੈ ਕਾਲੇ, ਦੋ ਉਜਲੇ, ਪਤਲੇ ਪੰਜ ਪ੍ਰਕਾਰ, ਚਾਰ ਪੁਰਸ਼ ਦੋ ਕਠਿਨ ਹੈ ਜੈ 16 ਸ਼ਿੰਗਾਰ। ਇਹ ਕੁਦਰਤ ਵੱਲੋਂ ਵਾਹਿਗੁਰੂ ਵੱਲੋਂ ਜਿਹੜੇ ਨੇ ਇਹ ਬਖਸ਼ਿਸ਼ ਹੋਈ ਹੁੰਦੀ ਹੈ। ਹਾਂਜੀ ਤ੍ਰੈ ਕਾਲੇ ਦੋ ਉਜਲੇ, ਹਾਂ ਪਤਲੇ ਪੰਜ ਪ੍ਰਕਾਰ, ਚਾਰ ਪੁਰਸ਼ ਦੋ ਕਠਿਨ ਹੈ ਜੈ 16 ਸ਼ਿੰਗਾਰ। ਇਹ ਕੁਦਰਤ ਨੇ ਬਖਸ਼ਾਂ ਕੀਤੀਆਂ ਹੋਈਆਂ ਸਰੀਰ ਵਿੱਚ ਅਤੇ ਇਸਤਰੀ ਜਗਤ ਨੂੰ, ਇਹ 16 ਸ਼ਿੰਗਾਰ ਕੁਦਰਤ ਵੱਲੋਂ ਵੀ ਹੈਗੇ ਨੇ, ਪਰ ਅੰਤਰੀ ਵਰਥੇ ਦੇ ਹੋਰ ਟੁੱਕ ਜਾਂਦੇ ਨੇ। ਫਿਰ ਤ੍ਰੈ ਕਾਲੇ ਤਿੰਨ ਅੰਤਰੀ ਸ਼ਿੰਗਾਰ ਕਿਹੜੇ ਕੀਤੇ ਨੇ? ਤਿੰਨ ਜਿਹੜੇ ਕਾਲ ਸੀ, ਤਿੰਨੇ ਕਾਲਾਂ ਜਿਹੜਾ ਵਾਹਿਗੁਰੂ ਦਾ ਭਜਨ ਕਰਨਾ, ਤ੍ਰੈ ਕਾਲੇ। ਦੋ ਉਜਲੇ, ਉਹ ਭਜਨ ਕਰਕੇ ਮਨ ਬੁੱਧੀ ਦਾ ਉਜਲ ਹੋ ਜਾਣਾ, ਦੋ ਉਜਲੇ ਹੋ ਗਏ ਤ੍ਰੈ ਕਾਲੇ ਦੋ ਉਜਲੇ। ਪਤਲੇ ਪੰਜ ਪ੍ਰਕਾਰ, ਪੰਜ ਜਿਹੜੇ ਨੇ ਕਾਮ ਕ੍ਰੋਧ ਅਹੰਕਾਰ ਆਦਿ ਇਹਨਾਂ ਨੂੰ ਪਤਲੇ ਪਾ ਦੇਣਾ, ਸੋ ਇਹ ਪੰਜੇ ਹੋ ਗਏ ਪਤਲੇ ਪੰਜ ਪ੍ਰਕਾਰ। ਚਾਰ ਪੁਸ਼ਟ, ਚਾਰ ਪੁਸ਼ਟ ਕਿਹੜੇ ਕਰਨੇ ਨੇ? ਸਰਵਣ ਕਰਨਾ, ਮੰਨਣ ਕਰਨਾ, ਨਿਧਿਆਸਨ ਕਰਨਾ, ਇਹ ਚਾਰੇ ਉਹ ਪੁਸ਼ਟ ਹੋ ਗਏ। ਚਾਰ ਪੁਸ਼ਟ ਨੂੰ ਦੋ ਕਠਿਨ ਹੈ, ਅਤੇ ਦੋ ਕਠਿਨ ਕਿਹੜੇ ਨੇ? ਜੀਵ ਅਤੇ ਇਸ ਦੀ ਏਕਤਾ ਦਾ ਜਿਹੜਾ ਸਾਧਨ ਕਰਨਾ ਬੜਾ ਕਠਿਨ ਹੈ। ਸੋ ਇਹ ਸਾਰੇ ਸ਼ਿੰਗਾਰ ਕੀਤੇ, 16 ਸ਼ਿੰਗਾਰ ਨੇ ਇਹ। ਹਾਂਜੀ
ਜੇਕਰ ਆਵੇ ਕੰਤ,
ਪਰ ਇਸ ਕੀਤੇ 16 ਸ਼ਿੰਗਾਰ ਤਾਂ ਹੀ ਸਫਲ ਨੇ ਉਸ ਇਸਤਰੀ ਦੇ ਨਾਲ। ਜੇਕਰ ਆਵੇ ਕੰਤ, ਜੇ ਪਤੀ ਘਰ ਵਿਖੇ ਆ ਜਾਵੇ, ਜਾਂ ਪਤੀ ਕੌਣ? ਪਰਮੇਸ਼ੁਰ ਜਿਹੜਾ ਹੈ ਭਾਈ ਹਿਰਦੇ ਰੂਪੀ ਘਰ ਵਿੱਚ ਆ ਜਾਵੇ ਤਾਂ ਇਹ ਜਿਹੜੇ ਸ਼ਿੰਗਾਰ ਤੁਹਾਨੂੰ ਅੰਤਰੀਵ ਲਿਖਾਏ ਨੇ ਇਹ ਕੀਤੇ ਹੋਏ ਤਾਂ ਸਫਲੇ ਨੇ। ਜੇ ਕਹਾਵਾ ਕੰਤ
ਤਾਂ ਸਭ ਕੁਛ ਪਾਈਆ,
ਤਾਂ ਸਾਰੇ ਸ਼ਿੰਗਾਰ ਕੀਤੇ ਹੋਏ ਜਿਹੜੇ ਨੇ ਸਫਲੇ ਪਾਉਣਾ ਕੀਤੇ, ਸਭ ਕੁਛ ਪਾ ਲੈਣਾ ਕੀਤਾ ਜੀਵ ਰੂਪੀ ਇਸਤਰੀ ਨੇ।
ਹਰ ਹਾਂ ਕੰਤ ਹੈ ਬਾਅਦ ਸ਼ਿੰਗਾਰ,
ਹਾਂ ਜੇ ਕੰਤ ਆਇਆ ਹੀ ਨਹੀਂ ਉਹ ਕੀਤੇ ਹੋਏ ਸ਼ਿੰਗਾਰ ਪਾਈ ਕਿਸੇ ਕੰਮ ਨਹੀਂ,
ਸਭ ਵਿਰਥਾ ਜਾਈਏ,
ਉਹ ਸਾਰੇ ਵਿਰਥਾ ਹੀ ਜਿਹੜੇ ਜਾਣਾ ਕਰਦੇ ਨੇ। ਸੋ ਇਸ ਕਰਕੇ ਜੇ ਪਤੀ ਵਾਹਿਗੁਰੂ ਸੱਚੇ ਪਾਤਸ਼ਾਹ ਹਿਰਦੇ ਰੂਪੀ ਘਰ ਵਿੱਚ ਆ ਜਾਵੇ ਇਹ ਜਿਹੜੇ ਸਾਧਨਾ ਰੂਪੀ ਸ਼ਿੰਗਾਰ ਕੀਤੇ ਹੋਏ ਸਫਲੇ ਨੇ।
ਜਿਸ ਘਰ ਵਸਿਆ ਕੰਤ,
ਹਾਂ ਜਿਸ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਵਸ ਗਿਆ, ਜਾਂ ਪਹਿਲਾਂ ਜਿਸ ਇਸਤਰੀ ਦੇ ਘਰ ਵਿੱਚ ਪਤੀ ਆ ਕੇ ਵਸ ਗਿਆ,
ਸਾ ਵਡਭਾਗਣੇ,
ਉਹ ਵਡਭਾਗਾਂ ਵਡਭਾਗਣੀ ਬਣ ਜਾਂਦੀ ਆ। ਇਵੇਂ ਜੀਵ ਰੂਪੀ ਇਸਤਰੀ ਜਿਹਦੇ ਭਾਈ ਹਿਰਦੇ ਘਰ ਵਿੱਚ ਆ ਕੇ ਵਾਹਿਗੁਰੂ ਵਸ ਗਿਆ ਉਹ ਵੀ ਜਗਿਆਸੂ ਰੂਪੀ ਇਸਤਰੀਆਂ ਵੱਡੇ ਭਾਗਾਂ ਵਾਲੀਆਂ ਹੋ ਗਈਆਂ।
ਤਿਸ ਬਣਿਆ ਅਬ ਸ਼ਿੰਗਾਰ,
ਉਹਦਾ ਸਾਰਾ ਜਿਹੜਾ ਸ਼ਿੰਗਾਰ ਸੀ ਜੋ ਬਣਿਆ
ਸਾਈ ਸੁਹਾਗਣੇ,
ਉਹ ਸ਼ਿੰਗਾਰ ਕੀਤਾ ਹੋਇਆ ਸਫਲਾ ਅਤੇ ਉਹੀ ਭਾਈ ਸੁਹਾਗਣ ਹੈ, ਉਹੀ ਸੁਹਾਗਣਾ ਨੇ।
ਹਾਉ ਸੁੱਤੀ ਹੋਏ ਅਚਿੰਤ,
ਹੁਣ ਉਹਦੇ ਆਉਣ ਕਰਕੇ ਪਤੀ ਦੇ ਆਉਣ ਕਰਕੇ ਬੇਪਰਵਾਹੀ ਨਾਲ ਸੌਂ ਗਈਆਂ, ਕੋਈ ਮੈਨੂੰ ਫਿਕਰ ਕੋਈ ਨਹੀਂ ਹੈਗਾ, ਸਾਰੀਆਂ ਚਿੰਤਾਵਾਂ ਮੁੱਕ ਗਈਆਂ ਨੇ।
ਮਨ ਆਸ ਪੁਰਾਈਆ,
ਮਨ ਦੀਆਂ ਸਾਰੀਆਂ ਆਸਾਂ ਪੁਰਾਈਆਂ ਮੈਨੂੰ ਪੂਰਨ ਹੋ ਗਈਆਂ ਨੇ।
ਹਰ ਹਾਂ ਜਾ ਕਰ ਆਇਆ ਕੰਤ,
ਹਾਂ ਇਹ ਹਰ ਹਾਂ ਜਦੋਂ ਕੰਤ ਜਿਹੜਾ ਘਰ ਆ ਗਿਆ
ਤਾਂ ਸਭ ਕੁਛ ਪਾਈਆ,
ਸਾਰਾ ਕੁਛ ਉਹਨੂੰ ਪਾ ਲੈਣਾ ਕੀਤਾ। ਜਦੋਂ ਵਾਹਿਗੁਰੂ ਰੂਪੀ ਪਤੀ ਪਰਮੇਸ਼ੁਰ ਜਿਹੜਾ ਸੀ ਵਾਹਿਗੁਰੂ ਘਰ ਵਿੱਚ ਆ ਗਿਆ ਹਿਰਦੇ ਰੂਪੀ ਘਰ ਵਿੱਚ, ਤਾਂ ਸਾਰੀਆਂ ਬਰਕਤਾਂ ਨੂੰ ਪਾ ਲੈਣਾ ਕੀਤਾ, ਸਭ ਸ਼ਕਤੀਆਂ ਆ ਗਈਆਂ।
ਆਸਾ ਇਤੀ ਆਸਕ ਆਸ ਪੁਰਾਈ ਹੈ,
ਇਹ ਭਾਈ ਦਮਦਮੀ ਟਕਸਾਲ ਦਾ ਪਾਠ ਹੈ ਜਿਹੜਾ ਦਮਦਮ ਸਾਹਿਬ ਦਾ ਆਸਕ ਪਾਠ ਹੈ। ਕਈ ਸਰੂਪਾਂ ਵਿੱਚ ਆਸਾ ਇਤੀ ਆਸ ਕੇ ਆਸ ਪੁਰਾਈ ਹੈ, ਇਉਂ ਵੀ ਹੋਵੇਗਾ, ਹਾਂ ਪਰ ਨਹੀਂ ਦਮਦਮ ਸਾਹਿਬ ਦਾ ਪਾਠ ਪਹਿਲਾ ਹੀ ਹੈ। ਆਸਾ ਇਤੀ ਆਸਕ,
ਆਸਾ ਇਤੀ ਆਸਕ
ਆਸ ਪੁਰਾਈ ਹੈ,
ਆਸ ਪੁਰਾਈ ਹੈ,
ਆਸਕ ਦਾ ਅਰਥ ਹੈ ਜੋ ਰੱਬ ਨੂੰ ਮਿਲਣ ਵਾਲਾ ਆਸਕ, ਰੱਬ ਦਾ ਪਿਆਰਾ, ਮੈਂ ਆਸਕ ਰੱਬ ਨੂੰ ਮਿਲਣ ਵਾਲਾ, ਮੈਂ ਆਸਕ ਨੂੰ ਆਸਾ ਇਤੀ ਇਤਨੀ ਆਸਾ ਲੱਗੀ ਹੋਈ ਹੈ, ਇਤੀ ਨਹੀਂ ਪੜ੍ਹਨਾ ਇਹਨੂੰ ਪੋਲਾ ਹੀ ਪੜ੍ਹਨਾ, ਇਤੀ
ਇਤੀ
ਆਸਾ ਇਤੀ ਆਸਕ,
ਆਸਾ ਇਤੀ ਆਸਕ,
ਆਸਾ ਇਤੀ ਆਸਕ,
ਆਸਾ ਇਤੀ ਆਸਕ
ਆਸ ਪੁਰਾਈ ਹੈ,
ਆਸ ਪੁਰਾਈ ਹੈ,
ਮੈਂ ਆਸਕ ਦੀ ਇਤਨੀ ਆਸਾ ਲੱਗੀ ਹੋਈ ਹੈ ਮੈਨੂੰ ਆਸਕ ਨੂੰ ਕਿ ਆਸ ਪੁਰਾਈ ਹੈ ਕਿ ਮੈਨੇ ਜੋ ਇਹ ਆਸਾ ਨੂੰ ਪੂਰੀਆਂ ਕਰਦੇ ਹੋ। ਹਾਂਜੀ
ਸਤਿਗੁਰੂ ਭਏ ਦਿਆਲ ਤਾਂ ਪੂਰਾ ਪਾਈਆ,
ਉੱਤਰ ਦੇ ਦਿੱਤਾ ਮਹਾਰਾਜੇ ਪਾਤਸ਼ਾਹ ਜੀ ਨੇ, ਹਰ ਹਾਂ ਜੇ ਸਤਿਗੁਰੂ ਭਾਈ ਦਿਆਲੂ ਹੋ ਜਾਣ ਤਾਂ ਇਹ ਆਸਾ ਪੂਰੀ ਹੋ ਸਕਦੀ ਹੈ, ਪੂਰੇ ਵਾਹਿਗੁਰੂ ਨੂੰ ਪਾ ਲਿਆ ਜਾਂਦਾ ਹੈ।
ਮੈਂ ਤਨ ਅਵਗਣ ਬਹੁਤ,
ਹਾਂ ਮੇਰੇ ਸਰੀਰ ਦੇ ਵਿੱਚ ਤਾਂ ਬਹੁਤੇ ਔਗਣ ਨੇ, ਇਉਂ ਬੇਨਤੀ ਕਰੇ ਨਿਮਰਤਾ ਸਾਹਿਬ ਜੇ ਪਾਉਣਾ ਉਹਨੂੰ, ਮਰ ਕੋਈ ਉਹ ਮੇਰੇ 'ਚ ਗੁਣ ਨਹੀਂ, ਹਮ ਅਵਗਣ ਭਰੇ ਇਹ ਗੁਣ ਨਾਹੀ, ਅੰਮ੍ਰਿਤ ਛਾੜ ਵਿਖਾ ਵਿਖਾਈ, ਮਾਇਆ ਮੋਹ ਪਰਮ ਪੈ ਪੂਲੇ ਸੁਧਾਰਾ ਸੁਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗ ਤੇ ਮਲਾ ਜਮਤਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੇ ਗੁਰੂ ਰਾਮਦਾਸ
ਰਾਖੋ ਸਰਣ
ਰਾਖੋ ਸਰਣਾਈ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਸ ਮਿਹਰ ਪਾਵ ਡੁੱਬਦੇ ਪੱਥਰ ਤਾਰੇ, ਬਹੁਤੇ ਔਗੁਣ ਨੇ ਮੇਰੇ ਅੰਦਰ ਸੱਚੇ ਪਾਤਸ਼ਾਹ ਕਿਰਪਾ ਕਰੋ,
ਕਿ ਅਵਗਣ ਛਾਈਆ
ਛਾਇਆ ਛਾਇਆ
ਮੈਂ ਛਾਇਆ,
ਪੜ੍ਹ ਲਓ ਸਾਰੇ, ਮੈਂ ਤਨ ਅਵਗਣ ਬਹੁਤ,
ਮੈਂ ਤਨ ਅਵਗਣ ਬਹੁਤ,
ਮੇਰੇ ਤਨ ਵਿੱਚ ਤਾਂ ਬਹੁਤੇ ਔਗੁਣ ਨੇ, ਕਿ ਅਵਗਣ ਛਾਇਆ ਕਿ ਮੈਨੂੰ ਜੋ
ਛਾਇਆ,
ਕਿਹਦਾ ਅਰਥ ਜੋ ਇਹਨਾਂ ਔਗੁਣਾਂ ਕਰਕੇ ਮੇਰਾ ਸਰੀਰ ਛਾਇਆ ਪਿਆ, ਢਕਿਆ ਪਿਆ ਸਰੀਰ ਇਹਨਾਂ ਔਗੁਣਾਂ ਨਾਲ, ਛਾਇਆ ਮੈਨੇ ਢਕਿਆ ਹੋਇਆ, ਇਤਨੇ ਇਹਦੀ ਜੇ ਇਤੀ ਪੜ੍ਹਦੇ ਹਾਂ ਤਾਂ ਉਹਦਾ ਅਰਥ ਹੁੰਦਾ ਕਿਸੇ ਗੱਲ ਦੀ ਸਮਾਪਤੀ ਹੋ ਜਾਣੀ, ਅੱਜ ਜਿਹੜੇ ਕਥਾ ਸੀ ਇਤੀ ਹੋ ਗਈ, ਸਮਾਪਤ ਹੋ ਗਈ, ਉਹਨਾਂ ਨੇ ਦਸਮ ਗ੍ਰੰਥ ਇਤੀ, ਹਾਂ ਸੋ ਇਤੀ ਤੋਂ ਭਾਵ ਹੁੰਦਾ ਸਮਾਪਤ ਹੋਣਾ, ਪਰ ਇਹ ਪੋਲਾ ਪੜ੍ਹਨਾ ਇਤੀ ਇਤੀ ਮੈਨੇ ਇਤਨੇ, ਜੇ ਇਤੀ ਪੜ੍ਹਾਂਗੇ ਤਾਂ ਕਿਸੇ ਗੱਲ ਦੀ ਇਤੀ ਹੋ ਜਾਣਾ, ਸਮਾਪਤੀ ਹੋ ਜਾਣੀ, ਆਹ ਕਥਾ ਇਤੀ ਹੋ ਗਈ ਹੈ। ਹਾਂ ਚਲੋ,
ਹਰ ਹਾਂ ਸਤਿਗੁਰੂ ਭੇ ਦਿਆਲ
ਸਤਿਗੁਰ
ਮਨ ਠਹਿਰਾਈਆ,
ਸਤਿਗੁਰੂ ਨਹੀਂ ਸਤਿਗੁਰ, ਹਰ ਹਾਂ
ਹਰ ਹਾਂ ਸਤਿਗੁਰ ਭਏ ਦਿਆਲ
ਦਇਆਲ, ਇਹੀ ਲਾਓ
ਦਇਆਲ,
ਜਦੋਂ ਸਤਿਗੁਰੂ ਜੀ ਭਾਈ ਦਿਆਲੂ ਹੁੰਦੇ ਨੇ ਹਰ ਹਾਂ, ਤਾਂ ਫਿਰ ਮਨ
ਠਹਿਰਾਇਆ।
ਮਨ ਫਿਰ ਚੰਚਲਤਾ ਵੱਲੋਂ ਠਹਿਰ ਜਾਂਦਾ, ਦੌੜ ਮੁੱਕ ਜਾਂਦੀ ਹੈ, ਧਾਵਨੀ ਮੁੱਕ ਜਾਂਦੀ ਹੈ, ਰੁਕ ਜਾਂਦਾ।
ਕਹੋ ਨਾਨਕ ਬੇਅੰਤ ਬੇਅੰਤ ਧਿਆਇਆ।
ਬੇਅੰਤ ਦੇ ਵਿਸ਼ਰਾਮ ਕਰਕੇ ਕਹੋ ਨਾਨਕ ਬੇਅੰਤ,
ਕਹੋ ਨਾਨਕ ਬੇਅੰਤ,
ਬੇਅੰਤ ਧਿਆਇਆ,
ਬੇਅੰਤ ਧਿਆਇਆ।
ਮਤਲਬ ਜਿਹੜਾ ਵਾਹਿਗੁਰੂ ਬੇਅੰਤ ਹੈ, ਉਸ ਬੇਅੰਤ ਨੂੰ ਬੇਅੰਤ ਵਾਰੀ ਧਿਆਉਣਾ ਕੀਤਾ, ਵਾਰ ਵਾਰ ਧਿਆਇਆ, ਜਾਂ ਉਸ ਬੇਅੰਤ ਬੇਅੰਤ ਨੂੰ ਧਿਆਉਣਾ ਕੀਤਾ। ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਨੇ ਬੇਅੰਤ ਬੇਅੰਤ ਮਾਰ ਮਾਰ ਛੇ ਪਾਸ ਨੇ ਧਿਆਉਣਾ ਕੀਤਾ ਨਾ, ਬੇਅੰਤ 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 ਕੋ ਕ੍ਰੰਤ ਪਾਠ ਪੇਖੀ ਹੈ। ਹਾਂ,
ਦੁੱਤਰ ਇਹ ਸੰਸਾਰ,
ਪਰ ਇਹ ਸੰਸਾਰ ਤਰਨਾ ਬੜਾ ਦੁੱਤਰ ਹੈ। ਦੁੱਤਰ ਮੈਨੇ ਔਖਾ, ਬੜਾ ਔਖਾ ਤਰਨਾ, ਆਪਣੇ ਮਨ ਦੇ ਜ਼ੋਰ ਨਾਲ ਨਹੀਂ ਤਰਿਆ ਜਾਣਾ।
ਸਤਿਗੁਰੂ ਤਰਾਇਆ।
ਹਾਂ, ਫਿਰ ਤਰਾਉਣ ਵਾਲਾ ਕੌਣ ਹੈ? ਸਤਿਗੁਰੂ ਸੱਚੇ ਪਾਤਸ਼ਾਹ ਹੀ ਨਾਮ ਦੇ ਵੇਲੇ ਚਾੜ ਕੇ ਭਾਈ ਤਾਰ ਦਿੰਦੇ ਨੇ, ਵਾਹਿਗੁਰੂ ਨਾਮ ਜਹਾਜ਼ ਹੈ,
ਚੜ੍ਹੇ
ਸੋ ਤਰੇ ਪਾਰ, ਜੋ ਸਰਧਾ ਕਰ ਸਿੰਮ ਦੇ
ਗੁਰ ਪਾਰ ਉਤਾਰਨ।
ਹਾਂ,
ਮਿਟਿਆ ਆਵਾ ਗਾਉਣ,
ਮਿਟਿਆ ਆਵਾ ਗਾਉਣ
ਜਾਂ ਪੂਰਾ ਪਾਇਆ।
ਆਵਾ ਜੰਮ ਕੇ ਆਉਣਾ, ਗਾਉਣ ਮਰ ਕੇ ਜਾਣਾ, ਇਹ ਸਾਰਾ ਜਿਹੜਾ ਸੀ ਮਿਟ ਗਿਆ। ਕਿਵੇਂ ਮਿਟਿਆ? ਜਾਂ ਸਤਿਗੁਰੂ ਦਿਆਲੂ ਹੋਏ, ਉਹਨਾਂ ਦੀ ਕਿਰਪਾ ਨਾਲ ਪ੍ਰਭੂ ਨੂੰ ਪਾ ਲਿਆ ਪੂਰੇ ਨੂੰ, ਫਿਰ ਜੰਮਣ ਮਰਨਾ ਹੀ ਮਿਟ ਗਿਆ। ਜੇ ਰੱਬ ਨੂੰ ਇਹ ਪਾ ਲਿਆ, ਕੌਣ ਜੰਮੂ ਕੌਣ ਮਰੂ? ਕਿ ਉਹਦਾ ਰੂਪ ਤਾਂ ਹੋ ਗਿਆ, ਨਾ ਰੱਬ ਜੰਮਿਆ ਨਾ ਮਰਿਆ, ਉਹਦਾ ਹੀ ਰੂਪ ਹੋ ਗਿਆ ਇੰਨੇ ਉਹ। ਹਾਂਜੀ, ਪੂਰੇ ਨੂੰ ਪਾ ਲਿਆ।
ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ 'ਤੇ ਪਾਇਆ।
ਸੋ ਇਹ ਜਿਹੜਾ ਨਾਮ ਅੰਮ੍ਰਿਤ ਹੈ ਹਰੀ ਵਾਹਿਗੁਰੂ ਸੱਚੇ ਪਾਤਸ਼ਾਹ ਦਾ, ਉਹ ਕਿੱਥੋਂ ਪਾਇਆ? ਸਤਿਗੁਰਾਂ ਤੋਂ ਪਾਇਆ। ਉਹਨੂੰ ਜਪ ਕੇ ਫਿਰ ਜਿਹੜਾ ਸੀ ਵਾਹਿਗੁਰੂ ਨੂੰ ਪਾ ਲੈਣਾ ਕੀਤਾ।
ਮੇਰੇ ਹੱਥ ਪਦਮ ਆਂਗਣ ਸੁਖ ਬਾਸਨਾ,
ਇੱਥੇ ਬਿੰਦੀ ਲਾ ਕੇ ਪੜਾਂਗੇ, ਆਂਗਣ
ਆਂਗਣ ਸੁਖ ਬਾਸਨਾ,
ਮੇਰਾ ਹੱਥ ਪਦਮ,
ਮੇਰੇ ਹੱਥ ਪਦਮ
ਆਂਗਣ ਸੁਖ ਬਾਸਨਾ,
ਆਂਗਣ ਸੁਖ ਬਾਸਨਾ,
ਆਂਗਣ ਨਾ ਹੁੰਦਾ ਵਿਹੜੇ ਦਾ। ਸੋ ਹੱਥ ਪਦਮ ਪਰਮੇਸ਼ਰ ਦਾ ਸਰਗੁਣ ਰੂਪ ਕਿਹਾ ਹੈ, ਜਿਹਦੇ ਹੱਥ ਜਿਹੜਾ ਸੀ ਸੰਖ ਚੱਕਰ ਗਦਾ ਪਦਮ ਆਪ ਕੀ ਉਹ ਸਦਮ। ਸੋ ਉਹ ਵਾਹਿਗੁਰੂ ਦਾ ਸਰਗੁਣ ਰੂਪ ਹੈ, ਹੱਥ ਵਿੱਚ ਜਿਹੜਾ ਸੀ ਪਦਮ ਫੜਿਆ, ਫੁੱਲ ਕਮਲ ਦਾ ਗਦਾ ਫੜਿਆ ਹੋਇਆ, ਸੰਖ ਫੜਿਆ, ਉਹ ਰੂਪ ਦੀ ਗੱਲ ਕਰ ਰਹੇ ਨੇ। ਜਿਸ ਵਾਹਿਗੁਰੂ ਦੇ ਹੱਥ ਵਿੱਚ ਇਹ ਸਾਰਾ ਕੁਝ ਫੜਿਆ ਹੋਇਆ ਨਾ, ਜਦੋਂ ਉਹ ਆਂਗਣ ਵਿਹੜਾ ਮੇਰੇ ਵਿਹੜੇ ਵਿੱਚ ਆ ਗਏ ਸੁਖ ਵਾਸਨਾ, ਸੋ ਮੇਰੇ ਜਿਹੜਾ ਸੀ ਭਾਈ ਹਿਰਦੇ ਵਿੱਚ ਆ ਕਰਕੇ ਵਾਸਾ ਹੋ ਗਿਆ ਉਹਨਾਂ ਦਾ, ਤਾਂ ਹਰ ਪ੍ਰਕਾਰ ਦੇ ਮੈਨੂੰ ਸੁੱਖ ਪ੍ਰਾਪਤ ਹੋ ਗਏ। ਸੋ ਪਦਮ ਨਾਮ ਕਮਲ ਦਾ ਇਹ ਤੀਜੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪਦਮ ਦਾ ਨਿਸ਼ਾਨੀ ਸੀ, ਪਦਮ ਕਮਲ ਦੀ ਕਮਲ ਫੁੱਲ ਦੀ ਗੁਰੂ ਅਮਰਦਾਸ ਮਹਾਰਾਜ ਚਰਨਾਂ ਵਿੱਚ। ਅਤੇ ਫਿਰ ਉਹਦਾ ਅਰਥ ਉੱਦਾਂ ਲਾਇਆ ਜਾਂਦਾ, ਹੱਥ ਦਾ ਅਰਥ ਹੱਥ ਨਹੀਂ, ਫਿਰ ਹੱਥ ਦਾ ਅਰਥ ਹੈ, ਜੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਚਰਨਾਂ ਵਿਖੇ ਕਮਲ ਹੈ। ਸੋ ਉਹਨਾਂ ਦਾ ਧਿਆਨ ਜਦੋਂ ਕਰਨਾ ਕੀਤਾ, ਮੇਰੇ ਹਿਰਦੇ ਰੂਪੀ ਆਂਗਣ ਵਿਹੜੇ ਵਿੱਚ ਸੁੱਖ ਦਾ ਵਾਸਾ ਹੋ ਗਿਆ। ਹਾਂਜੀ, ਹਾਂ, ਆਂਗਣ ਬਿੰਦੀ ਲਾ ਕੇ ਪੜ੍ਹ ਸਕਦੇ, ਆਂਗਣ ਵਿਹੜਾ। ਹਾਂਜੀ, ਹਾਂ, ਜੇ ਆਂਗਣ ਪੜ੍ਹਦੇ ਹਾਂ ਫਿਰ ਅਰਥ ਨਹੀਂ ਨਾ ਬਣਨਾ, ਆਂਗਣ ਵਿਹੜਾ। ਹਾਂ, ਆਂਗਣ ਫਿਰ ਅੱਗਾ ਹੋ ਜੂਗਾ, ਇਸ ਕਰਕੇ ਇਹਨੂੰ ਅੱਗੇ ਨਹੀਂ ਪੜ੍ਹਨਾ, ਇਹਦਾ ਆਂਗਣ ਨਾ ਵਿਹੜੇ ਲਈ ਹੈ, ਤਾਂ ਕਰਕੇ ਬਿੰਦੀ ਉਚਾਰ ਲੈਣੀ ਹੈ। ਕਈ ਥਾਂ 'ਤੇ ਬਿੰਦੀ ਲਾਉਣ ਨਾਲ ਅਰਥ ਦੀ ਸ਼ੁੱਧਤਾ ਬਣ ਜਾਂਦੀ ਹੈ, ਕਈ ਵਾਰ ਜਿੱਥੇ ਨਹੀਂ ਲੜੋ ਉੱਥੇ ਲਾ ਦਈਏ ਉੱਥੇ ਅਸ਼ੁੱਧ ਹੋ ਜਾਂਦਾ। ਜਿਵੇਂ ਕਿ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦਿਉ, ਇੱਥੇ ਬਿੰਦੀ ਨਾ ਲਾਈਏ, ਸਾਈਂ ਦੀ ਬਜਾਏ ਸਾਈ ਪੜ੍ਹ ਜਾਈਏ ਤਾਂ ਅਰਥ ਨਹੀਂ ਬਣਨਾ। ਸਾਈਂ ਨਾਮ ਅਮੋਲ, ਪਰਮੇਸ਼ਰ ਦਾ ਨਾਮ ਅਮੋਲਕ ਹੈ, ਉਹਦੀ ਕੀਮਤ ਨਹੀਂ ਪਾਈ ਜਾਂਦੀ, ਬਿੰਦੀ ਲਾਉਣੀ ਪਈ ਇੱਥੇ, ਉੱਥੇ ਨਹੀਂ ਲੱਗੀ ਹੋਈ। ਜੋ ਤੁਧ ਭਾਵੈ ਨਾਨਕਾ, ਸਾਈ ਗੱਲ ਚੰਗੀ, ਜੇ ਇੱਥੇ ਲਾ ਦਈਏ ਤਾਂ ਵੀ ਅਨਰਥ ਹੋ ਗਿਆ। ਸਾਈ ਮੈਨੇ ਉਹ ਗੱਲ ਚੰਗੀ ਜਿਹੜੀ ਤੈਨੂੰ ਪਾਉਂਦੀ ਹੈ, ਜੇ ਉੱਥੇ ਬਿੰਦੀ ਲਾਈ ਜਾਈਏ ਸਾਈ ਗੱਲ ਚੰਗੀ, ਸੋ ਉਹ ਨਹੀਂ ਫਿਰ ਅਰਥ ਬਣਨਾ। ਸੋ ਇਸ ਲਈ ਜਿੱਥੇ ਲੋੜ ਆ ਉੱਥੇ ਬਸ ਉਹ ਅਰਥ ਨਾਲ ਦੇਖਣਾ ਪੈਂਦਾ, ਫਾਰਮੂਲਾ ਅਰਥ ਹੈ ਇਹਦਾ, ਅਰਥ ਤੋਂ ਹੀ ਇਹਦਾ ਸਪਸ਼ਟਤਾ ਹੁੰਦੀ ਹੈ, ਲੱਗੀ ਕਿ ਨਹੀਂ ਲੱਗੀ। ਚਲੋ,
ਮੇਰੇ ਹੱਥ ਪਦਮ,
ਦੂਜਾ ਧਿਆਨ ਨਾਲ ਪਕਾ ਲੈਣਾ ਸੰਥਿਆ ਜਿਹੜੀ ਆਈ ਹੈ ਚੀਜ਼।
ਆਂਗਣ ਸੁੱਖ ਬਾਸਨਾ,
ਬਾਸਣਾ ਤਾਂ ਨਹੀਂ ਲਾਉਣਾ, ਜੇ ਕਈ ਵਾਰੀ ਲੱਗਦੀ ਲੈਂਦੀ ਨਹੀਂ, ਫਿਰ ਉੱਥੇ ਬਾਸਣਾ ਹੀ ਪੜ੍ਹਨਾ।
ਬਾਸਣਾ
ਬਸਣ ਦਾ ਅਰਥ ਹੈ। ਹਾਂ ਜਾਂ ਫਿਰ ਪਦਮ ਜਿਹੜਾ ਕਮਲ ਫੁੱਲ ਜਿਵੇਂ ਵਾਸਨਾ ਜਿਹੜੀ ਹੈ ਉਹ ਫਿਰ ਉਹ ਅਰਥ ਹੋ ਜਾਂਦਾ। ਹਾਂਜੀ
ਸਖੀ ਮੇਰ ਮੋਰਾ ਸਖੀ ਮੋਰੈ
ਸਖੀ
ਸਖੀ
ਮੋਰੈ ਕੰਠ ਰਤਨ
ਮੋਰੈ ਕੰਠ ਰਤਨ
ਦੇਖ
ਦੇਖ
ਦੁੱਖ ਨਾਸਨਾ
ਦੁੱਖ ਨਾਸਨਾ
ਹੈ ਸਖੀ ਜਿਹੜਾ ਸੀ ਕੰਠ ਨਾਮ ਇੱਥੇ ਹਿਰਦੇ ਦਾ ਹੈ ਰਤਨ ਰਤਨਾ ਮੰਗ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਬੇਕੀਮਤਾ ਮੁਲਕ ਹੈ ਉਹਨੂੰ ਵੇਖ ਕਰਕੇ ਜਦੋਂ ਹਿਰਦੇ 'ਚ ਉਹਨੂੰ ਵੇਖ ਲਿਆ ਸਾਖਿਆਤਕਾਰ ਰੂਪ ਹੋ ਗਏ ਨੇ ਦਰਸ਼ਨ ਹੋ ਗਏ ਦੁੱਖ ਨਾਸਨਾ ਨਸ ਗਏ ਦੁੱਖ ਸਾਰੇ ਰੱਬ ਮਿਲ ਜਾਵੇ ਫਿਰ ਦੁੱਖ ਉੱਥੇ ਕਿਹੜਾ ਰਹੂਗਾ। ਹਾਂਜੀ ਠੰਡ ਹੋਵੇ ਅੱਗੇ ਮਿਲ ਜਾ ਪਾਲਾ ਰਹੂਗਾ ਉੱਥੇ ਇਵੇਂ ਹੀ ਸੂਰਜ ਚੜ ਪਵੇ ਅਤੇ ਰਾਤ ਰਹਿੰਦੀ ਕਿਤੇ ਇਸੇ ਤਰ੍ਹਾਂ ਵਹਿਰੂ ਮਿਲ ਜਾਂਦਾ ਭਾਈ ਦੁੱਖ ਨਹੀਂ ਜੇ ਰਹਿੰਦਾ ਸੁੱਖ ਸਰੂਪ ਵਾਸਾ ਹੋ ਜਾਂਦਾ।
ਬਸ ਸੰਗ ਗੋਪਾਲ ਸਗਲ ਸੁਖ ਰਾਸ ਹਰ
ਹਾਂ ਜਿਹੜਾ ਭਾਈ ਗੋਪਾਲ ਵਾਹਿਗੁਰੂ ਹੈ ਉਹਦੇ ਸੰਗ ਵਿੱਚ ਵਸਣਾ ਕਰੀਏ ਜਿਹੜਾ ਕਿ ਉਹ ਹਰੀ ਸਾਰਿਆਂ ਸੁੱਖਾਂ ਦੀ ਫਿਰ ਰਾਸ ਮੈਨੇ ਪੂੰਜੀ ਹੈ ਰਾਸ ਮੈਨੇ ਖਾਣ ਹੈ ਸੁੱਖਾਂ ਦੀ। ਹਾਂਜੀ
ਹਰ ਹਾਂ ਰਿੱਧ ਸਿੱਧ ਨਵ ਨਿੱਧ
ਠੀਕ
ਬਸੈ ਜਿਸ ਸਦਾ ਕਰ
ਕਰ ਮੈਨੇ ਹੱਥ ਉਸ ਵਾਹਿਗੁਰੂ ਦੇ ਹੱਥ ਵਿੱਚ ਸਦਾ ਹੀ ਪਈ ਰਿਧੀਆਂ ਸਿੱਧੀਆਂ ਨਵ ਨਿੱਧ ਨੌ ਨਿਧੀਆਂ ਸਾਰੀਆਂ ਉਹਦੇ ਹੱਥ 'ਤੇ ਵਸਦੀਆਂ ਨੇ ਜਿਹਨੂੰ ਮਰਜ਼ੀ ਦੇ ਦੇਵੇ ਇਹ ਸਾਰਿਆਂ 'ਤੇ ਅਧਿਕ ਲਾ ਕੇ ਪੜ੍ਹਨਾ ਪੜ੍ਹ ਲਓ ਸਾਰੇ ਹਰ ਹਾਂ
ਹਰ ਹਾਂ
ਰਿੱਧ ਸਿੱਧ ਨਵ ਨਿੱਧ
ਰਿੱਧ ਸਿੱਧ ਨਵ ਨਿੱਧ
ਬਸ ਹੈ ਜਿਸ ਸਦਾ ਕਰ
ਬਸ ਹੈ ਜਿਸ ਸਦਾ ਕਰ
ਕਰ ਮੈਨੇ ਹੱਥ ਵਿੱਚ ਜਿਸ ਵਾਹਿਗੁਰੂ ਹੱਥ ਵਿੱਚ ਰਿਧੀਆਂ ਰਿਧੀ ਕੀ ਹੁੰਦੀ ਹੈ ਰਿਧੀ ਕਿਹਨੂੰ ਕਹਿੰਦੇ ਨੇ ਇੱਕ ਸੇਰ ਅੰਨ ਲੈ ਕੇ ਵਰਤਾਈ ਜਾਣਾ ਮੁੱਕਣ ਨਾ ਦੇਣਾ ਉਹ ਰਿਧੀ ਹੁੰਦੀ ਹੈ ਅੰਨ ਦੀ ਅਤੋਟਤਾ ਇੱਕ ਸੇਰ ਅੰਨ ਲੈ ਕੇ ਵਰਤਾਈ ਚਲੋ ਜੀ ਨਹੀਂ ਮੁੱਕਣ ਦਿੱਤਾ ਜੀ ਮੁੱਕ ਸੋ ਰਿਧੀ ਹੁੰਦੀ ਹੈ ਜਿਹਨਾਂ ਨੇ ਪ੍ਰਾਪਤ ਕੀਤੀ ਹੋਈ ਹੈ ਸਿੱਧੀਆਂ ਤੁਹਾਨੂੰ 18 ਲਿਖਾਈਆਂ ਹੋਈਆਂ ਨੇ ਅਣਮਾਂ ਮਹਿਮਾਂ ਗਰਮਾਂ ਲਗਮਾਂ ਪ੍ਰਾਪਤ ਪ੍ਰਾਕਾਮਿਆਂ ਈਸ਼ਤਾ ਵਸਤਾ ਦਿੱਖ ਇਹ 18 ਸ਼ਕਤੀਆਂ ਨੇ ਅਤੇ ਨਿਧੀਆਂ ਨੇ 9 ਖਜ਼ਾਨੇ ਉਹ ਵੀ ਤੁਹਾਨੂੰ ਲਿਖੇ ਨੇ ਅੱਗੇ ਚਲੋ ਵਾਹਿਗੁਰੂ
ਪਰ ਤ੍ਰਿਆ ਰਾਵਣ ਜਾਏ ਸੀ
ਇਹ ਠੀਕ ਕਰਾਂਗੇ ਪਰ ਤ੍ਰਿਆ
ਰਾਵਣ ਜਾਏ ਸੀ
ਜਾਹੇ ਤੇ ਵਿਸਰਾਮ ਬੋਲੋ ਸਾਰੇ ਪਰ ਤ੍ਰਿਆ ਰਾਵਣ ਜਾਹੇ
ਪਰ ਤ੍ਰਿਆ ਰਾਵਣ ਜਾਹੇ
ਸਹੀ ਤਾਲਾ ਜੀ ਹੈ
ਸਹੀ ਤਾਲਾ ਜੀ ਹੈ
ਤਾਲਾ ਜੀ ਪਾਠ ਇਕੱਠਾ ਹੋਣਾ ਦਮਦਮ ਸਾਹਿਬ ਦੇ
ਹਾਂਜੀ ਇਕੱਠਾ ਜੀ
ਹਾਂ ਇਹ ਇਕੱਠਾ ਪਾਠ ਹੈ ਕਈਆਂ 'ਤੇ ਤਾ ਵੱਖਰਾ ਅਤੇ ਲਾਜੀਆ ਵੱਖਰਾ ਪਾਠ ਦੋਵੇਂ ਮੰਨੇ ਨੇ ਦੋਵਾਂ ਦੇ ਅਰਥ ਬਣਦੇ ਨੇ ਪਰ ਮੈਨੇ ਪਰਾਏ ਤ੍ਰਿਆ ਇਸਤਰੀਆਂ ਜਿਹੜੇ ਪਰਾਏ ਇਸਤਰੀਆਂ ਨੂੰ ਭਾਈ ਰਾਵਣ ਭੋਗਣ ਵਾਸਤੇ ਪਰਾਏ ਘਰਾਂ 'ਚ ਜਾਂਦੇ ਨੇ ਸਹੀ ਤਾਲਾ ਜੀ ਉਹ ਤਲੇ ਜਾਣਗੇ ਕੜਾਹੀਆਂ 'ਚ ਪਾ ਕੇ ਨਰਕਾਂ 'ਚ ਪਕੌੜੇ ਬਣਾ ਦਿੱਤੇ ਜਾਣਗੇ ਤਲ ਕੇ ਤਾਲਾ ਜੀ ਹੈ ਤਲੇ ਜਾਣਗੇ ਜੇ ਤਾਲਾ ਜੀ ਹੈ ਤਾਂ ਉਹ ਲੱਜਾਵਾਨ ਹੋਣਗੇ ਸ਼ਰਮਸਾਰ ਹੋਣਗੇ ਹਾਂ
ਨਿੱਤ ਪਰਤਿਆ
ਇਹ ਦੋਵੇਂ ਅਰਥ ਵੀ ਕਰ ਲਏ ਜਾਂਦੇ ਨੇ ਜਿਹੜੇ ਪੁਰਸ਼ ਜਾਂਦੇ ਨੇ ਪਰਾਏ ਘਰਾਂ ਵਿੱਚ ਅਤੇ ਉਹ ਤਲੇ ਜਾਣਗੇ ਜਿਹੜੀਆਂ ਇਸਤਰੀਆਂ ਪਰਾਏ ਘਰਾਂ ਵੱਲ ਜਾਂਦੀਆਂ ਨੇ ਅਤੇ ਉਹ ਵੀ ਇੱਦਾਂ ਤਲੀਆਂ ਜਾਂਦੀਆਂ ਨੇ ਦੋਵੇਂ ਪਾਸਿਆਂ ਨੂੰ ਅਰਥ ਲੱਗਦਾ ਇੱਕ ਪਾਸੇ ਨਹੀਂ ਲੱਗੇਗਾ ਚਲੋ ਭੋਗਣਾ
ਨਿੱਤ
ਇਹ ਰਾਵਣ ਦਾ ਤਾਂ ਰਾਵਣ ਨਾ ਲਿਖ ਲਿਆ ਜੇ ਰਾਵਣ ਭੋਗਣਾ ਸੋ ਇਹਦੇ ਬਾਰੇ ਉਹ ਗਾਥਾ ਆਉਂਦੀ ਆ ਕਿ ਸਾਧੂ ਮਹਾਤਮਾ ਸੀ ਕੋਈ ਪਿੰਡ ਵਿੱਚ ਆਏ ਨੇ ਅਤੇ ਵੇਖਿਆ ਇੱਕ ਔਰਤ ਜਿਹੜੀ ਹੈ ਚਰਖਾ ਕੱਤ ਰਹੀ ਆ ਪੁਰਾਣੇ ਸਮੇਂ ਚਰਖੇ ਕੱਤਦੇ ਸੀ ਨਾ ਹੁਣ ਨਾਲ ਤਾਂ ਨਿਆਣੇ ਦੱਸਣਾ ਪਵਾਉਣਾ ਚਰਖਾ ਕੀ ਹੁੰਦਾ ਹੁਣ ਤਾਂ ਕਢਾਉਣਾ ਜਿਹਾ ਬਣਾ ਕੇ ਭੇਜ ਦਿੰਦੇ ਨੇ ਆਇਆ ਜੀ ਚਰਖਾ ਅੱਗੇ ਬੀਬੀਆਂ ਕੱਤਦੀਆਂ ਇਕੱਠੀਆਂ ਹੋ ਕੇ ਸੋ ਚਰਖੇ ਨੂੰ ਕੱਤ ਰਹੀ ਹੈ ਉਹ ਖੜ੍ਹਾ ਵੇਖਦਾ ਹੈ ਚਰਖਾ ਘੁੰਮਦਾ ਹੈ ਅਤੇ ਘੂੰ ਘੂੰ ਦੀ ਆਵਾਜ਼ ਆ ਰਹੀ ਹੈ ਅਤੇ ਘੁੰਮ ਰਿਹਾ ਅਤੇ ਉਹਨੇ ਚਰਖੇ ਨੂੰ ਮੁਖਾਤਬ ਕਰਕੇ ਕਿਹਾ ਉਹ ਪਿਆਰਿਆ ਰੋਂਦਾ ਕਿਉਂ ਹੈ ਕਿਉਂ ਰੋਣ ਦਾ ਕਾਰਨ ਕੀ ਜੇ ਤੇਰਾ ਅਤੇ ਘੁੰਮਣ ਦਾ ਚੱਕਰ ਕੀ ਪਿਆ ਹੋਇਆ ਤੈਨੂੰ ਕਹਿੰਦਾ ਤੈਨੂੰ ਨਹੀਂ ਪਤਾ ਹੱਥ ਕਿਹਦੇ ਵਿੱਚ ਆਇਆ ਹੋਇਆ ਮੈਂ ਘੁਮਾ ਘੁੰਡ ਰਹੀ ਹੈ ਹਾਂ ਇਸ ਕਰਕੇ ਮੈਂ ਪਰਾਏ ਵਾਸਾਂ ਸੋ ਉੱਥੇ ਫਿਰ ਬੜਾ ਸੰਸਕ੍ਰਿਤ 'ਚ ਲਿਖਿਆ ਹੈ ਰੇਰੇ ਜੰਤਰੀ ਕਿਮਾਰੁੰਦਰੀ ਕਿੰਗਰੀ ਕਿੰਗਰੀ ਹਾਂ ਕਿੰਗਰੀ ਕੁੰਗਰੀ ਪਰਾ ਜਤਵੀ ਹਾਂ ਕਿੰਗਰੀ ਕੁੰਗਰੀ ਸੋ ਉਹ ਕਹਿੰਦਾ ਕਿਉਂ ਰੋਣਾ ਹੈ ਕਹਿੰਦਾ ਕਿੰਗਰੀ ਕਿੰਗਰੀ ਕਿੰਗ ਮੰਗੂ ਰੋ ਜਿਵੇਂ ਕਿੰਗ ਵੱਜਦੀ ਆ ਨਾ ਸੋ ਉੱਦਾਂ ਆਵਾਜ਼ ਰੋਣ ਦੀ ਆ ਰਹੀ ਜੇ ਪਰ ਮੈਂ ਕਹਿੰਦਾ ਇਸ ਕਰਕੇ ਪਰਾਏ ਦੀਨ ਹੋ ਗਿਆ ਮੇਰੀ ਪਰਾਏ ਬਸ ਹਾਂ ਤਾਂ ਮੇਰੀ ਹਾਲਤ ਹੈ ਘੁੰਮ ਘੁੰਮਾਇਆ ਹੋਇਆ ਮੈਂ ਤਾਂ ਹੀ ਹੋ ਅਤੇ ਤਦੇ ਜਿਹੜਾ ਹੈ ਮੈਂ ਰੋ ਰਿਹਾ ਇਹ ਭਾਵ
ਨਿਤ ਪ੍ਰਤੈ ਹਿਰ ਹੈ
ਨਿਤ ਪ੍ਰਤ ਹਿਰੈ ਪਰਦਾ ਨੂੰ
ਨਿਤ ਪ੍ਰਤੈ ਹਿਰੇ ਹੈ
ਕਿੰਗੁਰੀ ਕਿੰਗੁਰੀ ਭਰਮ ਜਤ ਵੀ ਇਉਂ ਪਾਠ ਕਿੰਗੁਰੀ ਕਿੰਗੁਰੀ ਭਰਮ ਜਤ ਵੀ ਰੇ 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 ਜੰਤਰੀ ਕਿਵਾਂ ਰੁੰਦਰੀ ਕਿੰਗੁਰੀ ਕਿੰਗੁਰੀ ਭਰਮ ਜਤ ਵੀ ਭਰਮ ਜਤ ਵੀ ਚਲੋ
ਨਿਤ ਪ੍ਰਤੈ
ਨਹੀਂ ਨਿਤ ਪ੍ਰਤ
ਨਿਤ ਪ੍ਰਤ
ਨਿਤ ਪ੍ਰਤ ਹਿਰ ਹੈ ਪਰ ਦਰਬ
ਨਿਤ ਪ੍ਰਤ ਹਿਰ ਹੈ ਪਰ ਦਰਬ
ਛਿਦਰ ਕਤ ਢਾਕੀਆ ਹੈ
ਛਿਦਰ ਕਰ
ਅਤੇ ਦੂਜਾ ਕਾਰਨ ਨੇਤਾ ਪ੍ਰਤੀ ਰੋਜ਼ ਹੀ ਪਰ ਮੈਨੇ ਪਰਾਇਆ ਧਰਮ ਮੈਨੇ ਧਨ ਜੋ ਰੋਜ਼ ਹੀ ਪਰਾਏ ਧਨ ਨੂੰ ਹਿਰਾ ਮੈਨੇ ਚਲਾਉਣਾ ਨਾ ਪਰਾਏ ਧਨ ਨੂੰ ਰੋਜ਼ ਆ ਜਿਹੜਾ ਚਲਾਉਣਾ ਹੈ ਇਹ ਐਸਾ ਛਿਦਰ ਐਸਾ ਦੋਸ਼ ਹੈ ਕਤ ਢਾਕੀਆ ਢਕਿਆ ਕਿਵੇਂ ਜਾਵੇਗਾ ਇਹ ਦੋਸ਼ ਛਿਦਰ ਹੋ ਗਿਆ ਦੋਸ਼ ਕਤ ਮੈਨੇ ਕਿਵੇਂ ਢਾਕੀਆ ਕਿਵੇਂ ਢਕਿਆ ਜਾਏਗਾ
ਹਰ ਗੁਣ ਰਮਤ ਪਵਿੱਤਰ ਸ਼ਗਲ ਕੁਲ ਤਾਰਾ
ਹਾਂ ਜਿਹੜੇ ਹਰੀ ਭਾਈ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਰਮਤ ਮੈਨੂੰ ਉਚਾਰਨ ਕਰਦਾ ਉਹ ਹੋ ਜਾਂਦਾ ਪਵਿੱਤਰ ਅਤੇ ਸਗਲ ਕੁਲ ਤਾਰਾ ਹੀ ਸਾਰੀ ਕੁਲਾਂ ਨੂੰ ਤਾਰ ਲੈਂਦਾ ਕੱਲ੍ਹ ਸਾਰੀਆਂ ਕੁਲਾਂ ਦਾ ਨਿਰਣਾ ਹੋ ਗਿਆ ਸੀ ਚਲੋ
ਹਰ ਹਾਂ ਸੁਣਤੇ ਭੈ ਪੁਨੀਤ
ਹਾਂ ਉਸੇ ਕਥਨ ਕਰਨਾ ਹੁਣ ਸੁਣਨਾ ਨਾਮ ਨੂੰ ਜਿਹੜੇ ਨਾਮ ਨੂੰ ਸੁਣਦੇ ਨੇ ਉਹ ਭਾਈ ਪੁਨੀਤ ਹੋ ਗਏ ਸੁਣਤੇ ਪੁਨੀਤ ਕਹਿਤੇ ਪਵਿੱਤ ਹਾਂ
ਪਾਰ ਬ੍ਰਹਮ ਵਿਚਾਰੀ
ਕਹਿਤੇ ਪਵਿੱਤ ਸੁਣਤੇ
ਵਿਚਾਰੀ
ਚਲ ਪਾਰ ਬ੍ਰਹਮ ਵਿਚਾਰੀ ਜਿਹੜੇ ਪਾਰ ਬ੍ਰਹਮ ਪਰਮੇਸ਼ਰ ਦੀ ਵਿਚਾਰ ਕਰਦੇ ਨੇ ਸੋ ਉਹ ਭਾਈ ਜਿਹੜੇ ਨਾਮ ਨੂੰ ਸੁਣਦੇ ਨੇ ਸੁਣ ਕੇ ਫਿਰ ਜਿਹੜੇ ਵਿਚਾਰ ਸੁਣਨ ਵਾਲੇ ਪੁਨੀਤ ਅਤੇ ਜਿਹੜੇ ਪਾਰ ਬ੍ਰਹਮ ਨੂੰ ਵਿਚਾਰ ਕਰਦੇ ਨੇ ਉਹਦਾ ਰੂਪ ਹੋ ਜਾਂਦੇ ਨੇ
ਉੱਪਰ ਬਣੇ ਆਕਾਸ਼ ਤਲੇ ਧਰ ਸੋਤੀ
ਤਲੇ ਨਹੀਂ ਤਲੇ ਦੁਨਾਵਾਂ ਲਾ ਕੇ
ਤਲੇ
ਇਹ ਗੁਰਮੁਖ ਪਿਆਰਿਆਂ ਦੇ ਬਾਰੇ ਮੈਂ ਦੱਸਿਆ ਵੀ ਜਿੱਥੇ ਗੁਰਮੁਖ ਪਿਆਰੇ ਚੱਲ ਜਾਂਦੇ ਨੇ ਨਾ ਉਹ ਸਭ ਕੁਝ ਉੱਥੇ ਜਿਹੜਾ ਹੈ ਆਪਣੀ ਪ੍ਰਕਿਰਤੀ ਸੁਭਾਅ ਬਦਲ ਲੈਂਦੀ ਹੈ ਉੱਪਰ ਬਣਿਆ ਆਕਾਸ਼ ਜਿੱਥੇ ਗੁਰਮੁਖ ਪਿਆਰਾ ਬੈਠ ਕੇ ਕੋਈ ਭਗਤੀ ਕਰਦਾ ਹੈ ਉੱਥੇ ਆਕਾਸ਼ ਵੀ ਸ਼ੋਭਾ ਵਾਲਾ ਹੋ ਜਾਂਦਾ ਹੈ ਉਹ ਵੀ ਉੱਪਰੋਂ ਆ ਕੇ ਜਿਹੜਾ ਬੱਦਲ ਸੌਂ ਕਰ ਦਿੰਦਾ ਹੈ ਵੀ ਮੇਰੇ ਪਿਆਰਿਆ ਜਿਹੜਾ ਇਹਨੂੰ ਧੁੱਪ ਨਾ ਲੱਗੇ ਉਹ ਆਕਾਸ਼ ਚੰਦੋਆ ਹੀ ਬਣ ਜਾਣਾ ਕਰਦਾ ਬੱਦਲ ਰੂਪ ਹੋ ਕੇ ਤਲੈ ਧਰ ਸੋਹਤੀ ਹੇਠਾਂ ਧਰਤੀ ਵੀ ਜਿਹੜੀ ਭਾਈ ਸੋਭਾ ਵਾਲੀ ਹੋ ਜਾਂਦੀ ਕੰਡਿਆਲਾ ਰਸਤਾ ਵੀ ਜਿਹੜਾ ਹੈ ਕੰਡੇ ਵੀ ਕੋਮਲ ਬਣ ਜਾਂਦੇ ਨੇ ਜਿਵੇਂ ਭਰਤ ਜਿਹੜਾ ਸੀ ਰਾਮ ਚੰਦਰ ਨੂੰ ਮਿਲਣ ਵਾਸਤੇ ਗਿਆ ਨਾ ਜਦੋਂ ਜੰਗਲ 'ਚ ਬਨਵਾਸ ਵਿੱਚ ਨੰਗੇ ਪੈਰੀਂ ਗਿਆ ਸੀ ਸੋ ਉਹ ਸਾਰੇ ਜਿਹੜੇ ਸੀ ਫੁੱਲਾਂ ਦੀ ਨਿਆਈ ਬਣ ਗਏ ਜਿਹੜਾ ਕੰਡਿਆਲਾ ਰਸਤਾ ਸੀ ਐਸੀ ਮਾਂ ਦੇ ਬਖਸ਼ਿਸ਼ ਕਰ ਦਿੰਦੇ ਨੇ ਧਰ ਸੋਹਤੀ ਧਰਤੀ ਵੀ ਜਿਹੜੀ ਹੈ ਸੋਭਾ ਵਾਲੀ ਬਣ ਜਾਂਦੀ ਹੈ
ਦਹ ਦਿਸ ਚਮਕੈ ਬੀਜਲ
ਬੀਜੁਲ
ਬੀਜੁਲ
ਹਾਂ
ਮੁੱਖ ਕੋ ਜੋਤੀ
ਹਾਂ ਦਸੇ ਦਿਸਾਂ ਵਿੱਚ ਜਿਹੜੀ ਆ ਪਾਈ ਜਿਵੇਂ ਬਿਜਲੀ ਚਮਕਦੀ ਹੈ ਅਤੇ ਮੁੱਖ ਜਿਹੜਾ ਸੀ ਵਾਹਿਗੁਰੂ ਪਰਮੇਸ਼ਰ ਦਾ ਉਹ ਵੇਖਣਾ ਕਰਦਾ ਜੋਤੀ ਮੈਨੇ ਵੇਖ ਲੈਣਾ ਉਸ ਮੁੱਖ ਨੂੰ ਉਹ ਵੇਖ ਲੈਂਦੇ ਨੇ ਜਾਂ ਦਹੇ ਦਿਸ ਦਸੇ ਦਿਸਾਂ ਵਿੱਚ ਪਰਮੇਸ਼ਰ ਦੀ ਬੀਜਲ ਨਾਮ ਜਿਹੜੀ ਜੋਤ ਬਿਜਲੀ ਵਾਂਗੂ ਚਮਕਦੀ ਹੈ ਉਸ ਵਾਹਿਗੁਰੂ ਦੇ ਮੁੱਖ ਨੂੰ ਫਿਰ ਪਾਈ ਉਹ ਜੋਤੀ ਵੇਖ ਲੈਣਾ ਕਰਦੇ ਨੇ ਬਿਜਲੀ ਵਾਂਗੂ ਪ੍ਰਕਾਸ਼ ਉਹਦੀ ਜੋਤ ਦਾ ਨਾਂ ਹਾਂਜੀ
ਖੋਜਤ ਫਿਰੋ ਵਿਦੇਸ਼
ਨਹੀਂ ਇਹ ਸੰਸਕ੍ਰਿਤੀ ਨਹੀਂ ਹਾਂ ਖੋਜਤ ਫਿਰੋ ਵਿਦੇਸ਼
ਖੋਜਤ ਫਿਰੋ ਵਿਦੇਸ਼
ਇਸ ਕਰਕੇ ਮੈਂ ਉਹਨੂੰ ਵਿਦੇਸ਼ਾਂ ਵਿੱਚ ਵੀ ਖੋਜਦੀ ਫਿਰਦੀ ਹਾਂ ਕਿਤੇ ਲੱਭ ਪੈਣ ਵਾਹਿਗੁਰੂ ਸੱਚੇ ਪਾਤਸ਼ਾਹ ਪੀਓ
ਪੀਓ ਕਤ ਪਾਈ ਹੈ
ਪੀਓ ਪਤੀ ਨੂੰ ਕਿਵੇਂ ਪਾ ਲੈਣਾ ਹੋਵੇ ਅਤੇ ਪੰਜਾਬੀ ਸਿੱਧੀ ਵਿੱਚ ਵਿੱਚ ਬ੍ਰਿਜ ਭਾਸ਼ਾ ਵੀ ਹੈਗੀ ਪੀਓ ਪਤੀ ਕਤ ਕਿਵੇਂ ਪਾਇਆ ਜਾਵੇ ਹਾਂਜੀ
ਹਰ ਹਾਂ ਜੇ
ਹਰ ਹਾਂ
ਹਰ ਹਾਂ ਜੇ ਮਸਤਕ ਹੋਵੇ ਭਾਗ
ਹੋਵੇ ਦਲਾਵਾਂ ਲਾਇਆ ਕਰੋ ਹੋਵੇ
ਜੇ ਮਸਤਕ ਹੋਵੇ ਭਾਗ
ਜੇ ਮੱਥੇ ਦੇ ਹਰ ਹਾਂ ਭਾਗ ਚੰਗੇ ਹੋਣਗੇ ਨਾ ਤਾਂ
ਤਾਂ ਦਰਸ ਸਮਾਈ ਹੈ
ਤਾਂ ਤਾਂ ਦਰਸ ਸਮਾਈ ਤਾਂ ਉਹਦੇ ਦਰਸ ਵਿੱਚ ਦਰਸ਼ਨਾਂ ਵਿੱਚ ਦਰਸ ਸਰੂਪ ਵਿੱਚ ਸਮਾ ਜਾਂਦਾ
ਡਿੱਠੇ ਸਵੇ ਥਾ
ਸਭੇ ਪਾਣਾ ਸਵੇ ਨਹੀਂ ਪਾਣਾ ਸਭੇ
ਡਿੱਠੇ ਸਭੇ ਥਾ ਨਹੀਂ ਤੁਧ ਜਿਹਾ
ਇਹ ਹੁਣ ਅੰਮ੍ਰਿਤਸਰ ਸਾਹਿਬ ਨਗਰ ਵਾਲੇ ਮਾਸੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਹਾਂ ਮਊ ਨੂੰ ਛੱਡ ਕੇ ਉੱਥੇ ਆ ਕੇ ਵੱਸ ਜਾਓ ਨਾ ਹਾਂ ਜਿਹੜਾ ਘੁੱਗ ਵੱਸ ਦਾ ਨਗਰ ਹੈ ਅਤੇ ਉੱਥੇ ਦੀ ਫਿਰ ਮਾਸੇ ਜੀ ਪਾਸਾ ਆਭਾ ਦੱਸ ਰਹੇ ਨੇ ਸਾਰੀ ਅੰਮ੍ਰਿਤਸਰ ਸਾਹਿਬ ਦੀ ਡਿੱਠੇ ਸਭੇ ਥਾਵ ਹੋਰ ਸਾਰੇ ਥਾਂ ਤੀਰਥ ਸਥਾਨ ਵੇਖ ਲਏ ਨੇ। ਆਲਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਨਗਰ ਨੂੰ ਵਸਾਉਣਾ ਕੀਤਾ ਹੈ, ਨਹੀਂ ਤੁਧ ਜਿਹੇ ਆ,
ਨਹੀਂ ਤੁਧ ਜਿਹੇ,
ਇਹਦੇ ਜੈਸਾ ਨਹੀਂ ਕੋਈ ਹੋਰ ਹੈਗਾ। ਕਿਉਂਕਿ 1637 ਬਿਕਰਮੀ 23 ਹਾੜ ਨੂੰ ਗੁਰੂ ਅਰਜਨ ਸਾਹਿਬ ਦਾ ਵਿਆਹ ਹੋਇਆ, 1637 ਬਿਕਰਮੀ 23 ਹਾੜ ਨੂੰ। ਇਸ ਕਰਕੇ ਮਊ ਸਾਹਿਬ ਜਿਹੜਾ ਮੇਲਾ 21-22-23 ਹਾੜ ਦਾ ਉੱਥੇ ਮੇਲਾ ਲੱਗਦਾ ਹੈ। ਇੱਥੇ ਬਿਲਗੇ ਜਿਹੜਾ 19-20-21 ਦਾ ਲੱਗਦਾ ਹੈ, ਉੱਥੇ ਫਿਰ ਇੱਕ ਦਿਨ ਬਾਅਦ ਫਿਰ ਜਿਹੜਾ ਸੀ 21-22-23 ਦਾ ਮੇਲਾ ਉੱਥੇ ਲੱਗਦਾ ਹੈ। ਸੋ 1637 ਬਿਕਰਮੀ 23 ਹਾੜ ਨੂੰ ਅਰਸ਼ੇ ਪਾਤਸ਼ਾਹ ਦਾ ਵਿਆਹ ਮਊ ਸਾਹਿਬ ਵਿਖੇ ਹੋਇਆ। ਇਸ ਕਰਕੇ ਉਹ ਨਗਰ ਦੀ ਮਾਤਸ਼ਾਹ ਪਾਤਸ਼ਾਹ ਹੁਣ ਅੰਮ੍ਰਿਤਸਰ ਸਾਹਿਬ ਜਿਹੜਾ ਹੈ, ਅਤੇ 1645 ਵਿੱਚ ਜਿਹੜਾ ਸੀ ਹਰਿਮੰਦਰ ਸਾਹਿਬ ਦੀ ਮਹਾਰਾਜ ਨੀਂਹ ਰੱਖਣਾ ਕੀਤੀ ਹੈ। ਹਾਂਜੀ, ਬਿਕਰਮੀ ਸੰਨ ਜਿਹੜੇ ਜਿਹਨੂੰ ਸੰਮਤ ਕਹਿੰਦੇ ਆਪਾਂ, ਇੱਕ ਤਾਂ ਅੰਗਰੇਜ਼ੀ ਸਾਲ ਹੈ ਨਾ ਈਸਵੀ ਚੱਲਦੇ ਨੇ, ਇੱਕ ਜਿਹੜਾ ਬਿਕਰਮੀ ਸੰਨ ਸਾਲ ਸੰਮਤ ਜਿਹਨੂੰ ਕਹਿ ਦਿੰਦੇ, ਚਲੋ ਸੰਮਤ ਸਾਲ।
ਬਦੋਹੋ ਪੁਰਖ ਵਧਾਤੇ,
ਇਹਨੂੰ ਬਦੋਹ
ਬਦੋਹ
ਬਦੋਹ ਪੁਰਖ ਵਧਾਤਾ ਹੈ,
ਪੁਰਖ ਵਧਾਤਾ
ਇਸ ਨਗਰ ਨੂੰ ਪੁਰਖ ਵਧਾਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੰਨਣਾ ਕੀਤਾ, ਪਹਿਲਾਂ ਚਰਨ ਗੁਰੂ ਨਾਨਕ ਸਾਹਿਬ ਜੀ ਨੇ ਪਾਏ ਨੇ ਇੱਥੇ, ਉਦੋਂ ਜੰਗਲ ਹੁੰਦਾ ਸੀ, ਉਜਾੜ ਹੀ ਹੁੰਦਾ ਸੀ, ਗੁਰੂ ਨਾਨਕ ਸਾਹਿਬ ਦੇ ਵੀ ਚਰਨ ਪਏ ਨੇ ਉਹ ਧਰਤੀ 'ਤੇ, ਗੁਰੂ ਅੰਗਦ ਸਾਹਿਬ ਦੇ ਵੀ ਪਏ ਨੇ। ਗੁਰੂ ਅਮਰਦਾਸ ਜੀ ਨੇ ਤਾਂ ਦੱਸਿਆ ਕਿ ਇੱਥੇ ਸਰੋਵਰ ਹੈ, ਇਹਨੂੰ ਪਾਈ ਜਾ ਕੇ ਜਿਹੜਾ ਪਟਣਾ ਕਰੋ, ਨਿਸ਼ਾਨੀਆਂ ਦੱਸੀਆਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਣਾਉਣਾ ਕੀਤਾ। ਹਾਂਜੀ,
ਤਾਂ ਤੂੰ ਸੋਹਿਆ,
ਤਾਂ ਤੂੰ ਸੋਭਾ ਵਾਲਾ ਹੋਇਆ ਸੱਚੇ ਪਾਤਸ਼ਾਹ, ਆਪ ਪਰਮੇਸ਼ਰ ਨੇ ਬਣਾਇਆ। ਹਾਂਜੀ, ਬਣਨਾ ਕੀਤਾ, ਬਣਾਉਣਾ ਕੀਤਾ, ਤੈਨੂੰ ਬਣਾਇਆ, ਬਦਹੋ ਬਣਾਉਣਾ ਕੀਤਾ ਇਹ ਨਗਰ। ਹਾਂਜੀ, ਹਾਂ ਉਹ ਨਹੀਂ ਮਾਰ ਜੀ, ਗੁਰੂ ਤੇਗ ਬਹਾਦਰ ਸਾਹਿਬ ਗਏ ਨੇ ਬਣਨਾ ਦਿੱਤਾ ਹਰਿਮੰਦਰ ਸਾਹਿਬ 'ਚ ਉਹਨਾਂ ਨੂੰ, ਇਸ ਕਰਕੇ ਮਾਰੇ ਕਹਿੰਦੇ ਕਾਹਨੂੰ ਜਾਣਾ ਉੱਥੇ, ਕਰ ਸਕਦੇ ਸਭ ਕੁਝ। ਚਲੋ,
ਵਸਦੀ ਸੰਗਣ ਅਪਾਰ,
ਸੋ ਇਹ ਨਗਰੀ ਜਿਹੜੀ ਆ ਬੜੀ ਸੰਘਣੀ ਵਸ ਰਹੀ ਆ, ਵੇਖਿਆ ਕਿੰਨੀਆਂ ਭੀੜੀਆਂ ਭੀੜੀਆਂ ਗਲਾਂ ਆਈਆਂ ਅੰਮ੍ਰਿਤਸਰ ਸਾਹਿਬ ਦੀਆਂ, ਸੰਘਣੀ ਆਬਾਦੀ ਜਿਹੜੀ ਅਪਾਰ ਬੇਅੰਤ ਵਾ ਜਿਹੜੀ ਆ ਵਸ ਰਹੀ ਹੈ। ਅਨੂਪ
ਅਨੂਪ ਰਾਮਦਾਸਪੁਰ,
ਅਨੂਪ ਉਪਮਾ ਤੋਂ ਰਹਿਤ, ਇਹ ਰਾਮਦਾਸਪੁਰ ਆ, ਪਹਿਲਾਂ ਦਾ ਨਾਂ ਸੀ ਰਾਮਦਾਸਪੁਰ ਅੰਮ੍ਰਿਤਸਰ ਸਾਹਿਬ ਦਾ, ਅੰਮ੍ਰਿਤ ਸਰੋਵਰ ਦੇ ਫਿਰ ਨਾਂ 'ਤੇ ਮਾਰੇ ਅੰਮ੍ਰਿਤਸਰ ਸਾਹਿਬ ਰਾਮ ਰੱਖ ਦਿੱਤਾ ਗੁਰੂ ਅਰਜਨ ਸਾਹਿਬ ਜੀਆਂ ਨੇ।
ਹਰ ਹਾਂ ਨਾਨਕ ਕਸਮਲ ਜਾਹੇ ਨਾਈਏ
ਨਹਾਇਆ
ਨਹਾਇਆ ਰਾਮਦਾਸ
ਸਰ
ਸਰ,
ਹਾਂ ਸਰ ਮੈਨੂੰ ਸਰੋਵਰ, ਇਹ ਜਿਹੜਾ ਰਾਮਦਾਸ ਸਰੋਵਰ ਹੈ ਨਹਾਇਆ, ਇਹਦੇ 'ਚ ਨਹਾਉਣੇ ਕਰਕੇ ਹਰ ਹਾਂ ਸਾਰੇ ਕਸਮਲ ਮੈਨੇ ਪਾਪ ਜਾਹੇ ਜਾਂਦੇ ਨੇ ਚਲੇ ਜਾਂਦੇ ਨੇ, ਇੱਥੇ ਇਸ਼ਨਾਨ ਕੀਤਿਆਂ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ।
ਚਾਤ੍ਰਿਕ ਚਿੱਤ ਸੁਚਿੱਤ ਸੋ ਸਾਜਣ ਚਾਹੀਏ,
ਚਾਤ੍ਰਿਕ ਨਾਮ ਵਵੀਹੇ ਦਾ, ਜਿਵੇਂ ਵਵੀਹਾ ਜਿਹੜਾ ਆਪਣੇ ਚਿੱਤ ਦੇ ਵਿੱਚ ਸੁਚਿੱਤ ਹੋ ਕਰਕੇ ਚੇਤਨ ਹੋ ਕਰਕੇ, ਸਾਜਣ ਕੌਣ ਇੱਥੇ ਬੱਦਲ, ਬੱਦਲ ਨੂੰ ਚਾਹੁੰਦਾ ਬੱਦਲ ਆਵੇ ਅਤੇ ਮੀਂਹ ਪਵੇ, ਸਵਾਤੀ ਬੂੰਦ ਦੀ ਪ੍ਰਾਪਤੀ ਮੈਨੂੰ ਹੋਵੇ, ਜਿਵੇਂ ਉਹ ਚਾਤ੍ਰਿਕ ਵਵੀਹਾ ਜਿਵੇਂ ਚਾਹੁੰਦਾ ਹੈ। ਹਾਂਜੀ, ਇਸੇ ਤਰ੍ਹਾਂ ਚਾਤ੍ਰਿਕ ਕੌਣ ਅੰਤਰੀ ਵਰਥ ਜਗਿਆਸੂ, ਜਗਿਆਸੂ ਸਿੱਖ ਰੂਪੀ ਵਵੀਹਾ ਵੀ ਜਿਹੜਾ ਭਾਈ ਆਪਣੇ ਚਿੱਤ ਵਿੱਚ ਸੁਚਿੱਤ ਹੋ ਕਰਕੇ ਇੱਕ ਚਿੱਤ ਹੋ ਕੇ, ਸੱਜਣ ਕੌਣ ਬੱਦਲ, ਬੱਦਲ ਕੌਣ ਗੁਰੂ, ਗੁਰੂ ਵੀ ਬੱਦਲ ਸੱਚੇ ਪਾਤਸ਼ਾਹ ਨੂੰ ਚਾਹੁੰਦਾ ਹੈ, ਗੁਰੂ ਕਦੋਂ ਉਪਦੇਸ਼ ਦੀ ਵਰਖਾ ਕਰਨ, ਮੈਂ ਜਗਿਆਸੂ ਵਵੀਹੇ ਨੂੰ ਸ਼ਾਂਤੀ ਬੂੰਦ ਦੀ ਵਰਖਾ ਕਰਾ ਕੇ ਮੇਰੀ ਤਪਸ ਨੂੰ ਮੇਟਣ।
ਜਿਸ ਸੰਗ ਲੱਗ ਗਏ ਪ੍ਰਾਣ,
ਹਾਂ ਜਿਸ ਉਹ ਬੱਦਲ ਦੇ ਨਾਲ ਵਵੀਹੇ ਦੇ ਪ੍ਰਾਣ ਲੱਗ ਗਏ ਨੇ,
ਤਿਸੇ ਕਹੋ ਆਹੀਏ,
ਆਹੀ ਮੈਂ ਚਾਹੁੰਦਾ, ਉਸੇ ਨੂੰ ਚਾਹੁੰਦਾ ਹੈ ਵੀ ਬੱਦਲ ਆਵੇ ਮੀਂਹ ਪਵੇ, ਇਵੇਂ ਜਗਿਆਸੂ ਰੂਪ ਵਵੀਹੇ ਨੂੰ ਭਾਈ ਉਹਦੇ ਪ੍ਰਾਣ ਗੁਰੂ ਰੂਪ ਬੱਦਲ ਨਾਲ ਲੱਗੇ ਹੋਏ ਨੇ, ਕਦੋਂ ਨਾਮ ਅੰਮ੍ਰਿਤ ਦੀ ਵਰਖਾ ਕਰਨ। ਹਾਂਜੀ, ਆਹੀ ਚਾਹੁੰਦਾ,
ਬਣ ਬਣ ਫਿਰ ਤੋਂ ਉਦਾਸ,
ਹਾਂ
ਬੂੰਦ ਜਲ ਕਾਰਨ,
ਜਿਵੇਂ ਵੀ ਆ ਜਿਹੜਾ ਬਣ ਬਣ ਵਿੱਚ ਫਿਰਦਾ ਹੈ ਸਵਾਤੀ ਬੂੰਦ ਦੇ ਕਾਰਨ, ਕਾਰਨ ਕਰਕੇ ਉਹਦੇ ਵਾਸਤੇ ਉਦਾਸ ਹੋਇਆ ਫਿਰਦਾ ਹੈ, ਇਵੇਂ ਜਗਿਆਸੂ ਰੂਪੀ ਵਵੀਹਾ ਵੀ ਬਣ ਬਣ ਤੀਰਥਾਂ ਤੀਰਥਾਂ 'ਤੇ ਫਿਰਦਾ ਹੈ, ਕਿਤੋਂ ਗੁਰੂ ਦੀ ਜਿਹੜੀ ਵਰਖਾ ਹੋਵੇ, ਗੁਰੂ ਦਾ ਉਪਦੇਸ਼ ਪ੍ਰਾਪਤ ਹੋਵੇ, ਨਾਮ ਜਲ ਦੀ ਪ੍ਰਾਪਤੀ ਹੋਵੇ। ਹਾਂਜੀ,
ਹਰ ਹਾਂ ਤਿਉਂ ਹਰ ਜਣ ਮੰਗੇ ਨਾਮ ਨਾਨਕ ਬਿਲਹਾਰ ਨੇ,
ਬਲਿਹਾਰ ਨੇ
ਬਲਿਹਾਰ ਨੇ,
ਹਰ ਹਾਂ
ਹਰ ਹਾਂ
ਤਿਉਂ ਹਰ ਜਨ ਮੰਗੇ ਨਾਮ,
ਤਿਉਂ ਹਰ ਜਨ ਮੰਗੇ ਨਾਮ,
ਇਉਂ ਹਰੀ ਦਾ ਜਨ ਵੀ ਭਾਈ ਨਾਮ ਨੂੰ ਮੰਗਦਾ, ਸਵਾਤੀ ਬੂੰਦ ਨੂੰ ਜਿਵੇਂ ਵਵੀਹਾ ਮੰਗਦਾ, ਨਾਮ ਰੂਪੀ ਜਲ ਨੂੰ ਭਾਈ ਜਗਿਆਸੂ ਗੁਰੂ ਕਾ ਸਿੱਖ ਆਪਣੇ ਗੁਰੂ ਦੇ ਪਾਸੋਂ ਮੰਗਦਾ ਬਲਿਹਾਰਿਆ ਜਾਈਏ ਉਸ ਗੁਰੂ ਤੋਂ ਜਿਹੜੇ ਦਾਤ ਦਿੰਦੇ ਨੇ।
ਮਿੱਤ ਕਾ ਚਿੱਤ ਅਨੂਪ ਮਰਹਮ ਨਾ ਜਾਣਿਆ।
ਹਾਂ, ਮਿੱਤ ਕੌਣ ਹੈ? ਮਿੱਤਰ ਮਿੱਤਰ ਕੌਣ ਹੈ ਸਾਰਿਆਂ ਦਾ? ਭਾਈ ਵਾਹਿਗੁਰੂ ਕੱਲ੍ਹ ਵਿਚਾਰ ਹੋਈ ਜਾਣਾ, ਸੱਚਾ ਮਿੱਤਰ ਇੱਕੋ ਹੀ ਹੈ ਨਾ। ਸੁਝਾ ਵਾਹਿਗੁਰੂ ਸੱਚਾ ਮਿੱਤਰ ਹੈ ਜੋ ਅਨੂਪ ਉਪਮਾ ਤੋਂ ਰਹਿਤ ਹੈ, ਚਿੱਤ ਦਾ ਅਰਥ ਇੱਥੇ ਚੇਤਨ। ਉਹ ਚੇਤਨ ਵਾਹਿਗੁਰੂ ਦੇ ਮਰਮ ਭੇਦ ਨੂੰ ਕੋਈ ਜਾਣ ਨਹੀਂ ਜਾ ਸਕਦਾ, ਮਰਮ ਨਾ ਜਾਣੀਏ ਮਰਮ ਨੇ ਭੇਦ, ਉਹਦੇ ਚਿੱਤ ਦੇ ਭੇਦ ਨੂੰ ਕੋਈ ਜਾਣ ਨਹੀਂ ਸਕਦਾ, ਇਹ ਵੀ ਅਰਥ ਕੀਤਾ ਜਾਂਦਾ। ਚੇਤਨਾਮ ਚੇਤਨ ਦਾ, ਚੇਤਨਾਮ ਚਿੱਤ ਦਾ ਵੀ।
ਗਾਹਕ ਗੁਣੇ ਅਪਾਰ।
ਹਾਂ, ਪਰ ਜਿਹੜਾ ਆਪਾਂ ਕੋਈ ਗਾਹਕ ਜਗਿਆਸੂ ਗੁਣੀ ਕੋਈ ਸੰਤ ਮਹਾਤਮਾ ਉਸ ਅਪਾਰ ਵਾਹਿਗੁਰੂ ਨੂੰ ਦੇ ਜਿਹੜਾ ਤੱਤ ਸਰੂਪ ਹੈ ਪਛਾਣੀ ਹੈ, ਪਛਾਣ ਲੈਂਦਾ। ਪਹਿਲੋ ਪੰਕਤੀ ਸਾਰੀ ਗਾਹਕ ਗੁਣੀ ਅਪਾਰ, ਸੋ ਤੱਤ ਪਛਾਣੀ ਹੈ,
ਸੋ ਤੱਤ ਪਛਾਣੀ ਹੈ।
ਹਾਂ, ਗਾਹਕ ਜਿਹੜਾ ਜਗਿਆਸੂ ਭਾਈ ਅਤੇ ਗੁਣੀ ਸੰਤ ਜਨ ਗੁਣਵਾਨ ਜਿਹੜੇ ਨੇ, ਸੋ ਉਹ ਜਿਹੜੇ ਨੇ ਭਾਈ ਤੱਤ ਸਰੂਪ ਪਰਮੇਸ਼ਰ ਨੂੰ ਗੁਣਾਂ ਦੁਆਰੇ ਪਛਾਣੀਏ ਪਛਾਣ ਲੈਂਦੇ ਨੇ।
ਚਿੱਤ ਹੈ ਚਿੱਤ ਸਮਾਏ।
ਹਾਂ,
ਤਾਂ ਹੋਵੇ ਰੰਗ ਘਨਾ।
ਹਾਂ ਠੀਕ, ਹੋਵੇ ਪਦਨਾਵਾਂ ਲਾ ਦੇਣੀਆਂ ਸੀ, ਬਾਕੀ ਠੀਕ ਹੈ। ਚਿੱਤ ਹੈ ਚਿੱਤ ਸਮਾਏ,
ਚਿੱਤ ਸਮਾਏ,
ਜਿਨ੍ਹਾਂ ਨੇ ਪਾਇਆ ਆਪਣੇ ਚਿੱਤ ਨੂੰ ਚੇਤਨ ਦੇ ਨਾਲ, ਚੇਤਨ ਦੇ ਨਾਲ ਸਮਾਇਆ ਸਮਾ ਲੈਣਾ ਕੀਤਾ ਹੈ, ਹੋਵੇ ਆਨੰਦ ਕਰਨਾ ਉਹਨਾਂ ਨੂੰ ਭਾਈ ਬਹੁਤਾ ਸੰਘਣਾ ਆਨੰਦ ਹੁੰਦਾ ਹੈ। ਹਾਂ, ਰੰਗ ਦਾ ਅਰਥ ਆਨੰਦ, ਕਣਾ ਮਨੇ ਬਹੁਤਾ, ਬਹੁਤਾ ਆਨੰਦ ਹੁੰਦਾ ਉਹਨਾਂ ਨੂੰ ਜਿਨ੍ਹਾਂ ਨੇ ਚੇਤਨ ਨੂੰ ਆਪਣੇ ਚਿੱਤ ਵਿੱਚ ਸਮਾ ਲੈਣਾ ਕੀਤਾ ਹੈ, ਚੇਤਨ ਵਿੱਚ ਸਮਾ ਗਏ ਨੇ ਜਿਹੜੇ ਚਿੱਤ ਦੁਆਰਾ।
ਹਰ ਹਾਂ ਚੰਚਲ ਚ ਹੈ।
ਹਾਂ ਹਾਂ ਨਹੀਂ ਕਹਿਣਾ, ਹਰ ਹਾਂ,
ਹਰ ਹਾਂ,
ਹਾਂ ਕੌਣ ਸੀ? ਹਰ ਹਾਂ,
ਹਰ ਹਾਂ,
ਹਾਂ ਕਿਹਦੀ ਭੈਣ ਸੀ? ਐਂ ਕਹਿ ਦਿਓ ਫਿਰ, ਚਲੋ ਠੀਕ ਹੈ, ਗੰਗਾ ਜੀ ਦੀ ਭੈਣ ਸੀ, ਜਿਹਦਾ ਨਾਮ ਸੀ ਹਰ ਹਾਂ। ਚਲੋ ਹਰ ਹਾਂ,
ਹਰ ਹਾਂ,
ਚੰਚਲ ਚੋਰ ਹੈ ਮਾਰ,
ਚੰਚਲ ਚੋਰ ਹੈ ਮਾਰ।
ਆ ਜਿਹੜੇ ਚੋਰ ਸੀ ਪੰਜੇ ਕਾਮ ਆਦਿਕ, ਜਿਹੜੇ ਮਨ ਨੂੰ ਬੜਾ ਚੰਚਲ ਕਰਨ ਵਾਲੇ ਸੀ, ਇਹਨਾਂ ਨੂੰ ਮਾਰ ਲੈਣਾ ਕੀਤਾ, ਨਹੀਂ ਤਾਂ ਇਹ ਸਾਨੂੰ ਮਾਰ ਰਹੇ ਸੀ।
ਤਾਂ ਪਾਵੇ ਸੱਚ ਧਨਾ।
ਹਾਂ, ਫਿਰ ਸੱਚੇ ਨਾਮ ਤੁਹਾਨੂੰ ਜਿਹੜਾ ਸੀ ਭਾਈ ਪਾ ਲੈਣਾ ਕੀਤਾ, ਆਤਮ ਸਰੂਪ ਤੁਹਾਨੂੰ ਪਾ ਲੈਣਾ ਕੀਤਾ। ਚਲੋ ਅੱਗੇ ਕਰ ਦਿਓ। ਸੁਪਨਾ
ਸੁਪਨੇ ਉਬੀ ਪਈ,
ਸੁਪਨਾ ਨਹੀਂ ਪੱਪੇ ਨਾਲ, ਸੁਪਨਾ
ਸੁਪਨਾ ਉਬੀ ਪਈ ਗਹਿਓ ਕੀ ਨਾ ਅੰਚਲਾ।
ਹਾਂ, ਸੁਪਨੇ ਵਿੱਚ ਮੈਨੂੰ ਸੁਪਨਾ ਆਇਆ, ਮੈਂ ਸੁਪਨੇ 'ਚ ਉਬੀ, ਮੇਰੇ ਦੋ ਰੂਪ ਹੋ ਗਈ, ਦੂਜਾ ਰੂਪ ਕੀ ਸੀ? ਆਪਣੇ ਪਤੀ ਦੇ ਦਰਸ਼ਨ ਕਰ ਲਏ, ਦੋ ਰੂਪ 'ਚ ਮੈਂ ਹੋ ਗਈ, ਇੱਕ ਆਪ ਇੱਕ ਪਤੀ ਰੂਪ, ਦੋ ਰੂਪ ਮੈਂ ਹੋ ਗਈ। ਫਿਰ ਸਖੀ ਕਹਿੰਦੀ ਜਾਂ ਦੋ ਰੂਪ ਹੋ ਗਈ ਹੈ, ਪਤੀ ਦੇਖ ਲਿਆ ਸੁਪਨੇ 'ਚ, ਗਹਿਓ ਕੀ ਨਾ ਅੰਚਲਾ, ਉਹਨੂੰ ਜਾਣ ਕਿਉਂ ਦਿੱਤਾ? ਪੱਲਾ ਕਿਉਂ ਨਾ ਫੜ ਲਿਆ, ਫੜ ਕੇ ਉੱਥੇ ਬਿਠਾ ਲੈਣਾ ਸੀ ਨਾ, ਜਾਣ ਕਿਉਂ ਦਿੱਤਾ? ਫਿਰ ਉੱਤਰ ਵਿੱਚ ਕਹਿੰਦੀ ਹੈ ਮੈਂ ਕੀ ਕਰਾਂ, ਉਹਦਾ ਰੂਪ ਅੱਗੇ ਦੱਸਦੇ ਨੇ, ਸੁੰਦਰ
ਪੁਰਖ ਬਿਰਾਜਤ,
ਉਹਦਾ ਉਸ ਪੁਰਖ ਦਾ ਜਿਹੜਾ ਮੈਨੂੰ ਸੁਪਨੇ 'ਚ ਦੇਖਿਆ ਨਾ, ਬਹੁਤਾ ਰੂਪ ਇੰਨਾ ਸੁੰਦਰ ਸੀ, ਇੰਨਾ ਸੁੰਦਰ ਬਿਰਾਜ ਰਿਹਾ ਸੀ ਉਹ, ਜਿਸ ਕਰਕੇ ਮੈਂ
ਪੇਖ ਮਨ ਬੰਚਲਾ,
ਮੇਰਾ ਮਨ ਹੀ ਠੱਗਿਆ ਗਿਆ, ਫੰਡ ਜੋਗੀ ਮੈਂ ਰਹੀ ਹੋ ਕੋਈ ਨਹੀਂ। ਹਾਂ,
ਸੋ ਖੋਜੋ ਤਾਂ ਕੇ ਚਰਨ ਕਹੋ ਕਤ ਪਾਈਏ, ਖੋਜੋ ਤਾਂ ਕੇ ਚਰਨ ਕਹੋ ਕਤ ਪਾਈਏ,
ਦੋਹਾ ਹੈ ਕਹੋ
ਕਹੋ,
ਹਾਂ
ਕਤ ਪਾਈਏ।
ਹੁਣ ਉਸ ਪਤੀ ਦੇ ਮੈਂ ਚਰਨਾਂ ਨੂੰ ਖੋਜਦੀ ਹਾਂ, ਮੁੜ ਕੇ ਰਾਤ ਪਵੇ, ਨੀਂਦ ਆਵੇ, ਸੁਪਨਾ ਆਵੇ, ਮੁੜ ਕੇ ਮੈਂ ਉਹਨੂੰ ਪਾਉਣਾ ਕਰਾਂ, ਆਓ ਸੁਭਾਗੀ ਨੀਂਦੜੀਏ, ਮਸੋਂ ਦੇਖਾਂ ਸੋਏ,
ਹਾਰ ਹਾਂ ਸੋਈ।
ਆ ਇੱਕ ਮਿੰਟ ਰੁਕਿਓ ਜੀ, ਹਾਂਜੀ, ਉਹ ਵੀ ਦੋ ਰੂਪ ਹੋ ਗਏ, ਇੱਕ ਪਤੀ ਇੱਕ ਆਪ, ਆਪੋ ਵਿੱਚ ਦੋ ਰੂਪ ਬਣ ਗਏ। ਜਾਂ ਉਹ ਵੀ ਨਾਮ ਹੁੰਦਾ ਖੜੇ ਹੁੰਦਾ, ਉਹ ਇੱਥੇ ਅਰਥ ਨਹੀਂ ਲੱਗਣਾ, ਉਹ ਵੀ ਸੇਵ ਕਰੇ ਆਉਂਦਾ ਨਾ, ਉੱਥੇ ਖੜੀ ਸੇਵਾ ਮਹਤ ਸੇਵਾ ਕਰ, ਪਰ ਇੱਥੇ ਉਹ ਨਹੀਂ ਅਰਥ, ਇੱਥੇ ਉਹ ਵੀ ਦੋ ਰੂਪ ਹੋ ਗਈ ਮੈਂ, ਜਿਵੇਂ ਅਨਿਰੁੱਧ ਦਾ ਸਰੂਪ ਜਿਹੜੀ ਸੀ ਉਹਨੇ ਦੇਖ ਲੈਣਾ ਕੀਤਾ ਸੁਪਨੇ 'ਚ, ਸੁਪਨਾ ਆਇਆ ਪੀ ਗਿਆ, ਪਿੱਛੇ ਪੜਕ ਗਏ ਆਪਾਂ, ਬੋਰੀ ਰੋਣ ਚੋਣ ਲਾਇਆ, ਭੈਣੇ ਸਾਹਮਣੇ ਆਇਆ, ਇਹਦੇ ਵਿੱਚ ਆਇਆ ਸੀ। ਚਲੋ ਅੱਗੇ
ਨੈਣ ਨਾ ਦੇਖੇ ਸਾਧ ਸੇ ਨੈਣ ਬੇਹਾਲਿਆ
ਇਹ ਰਹਿ ਨਹੀਂ ਗਈ ਇੱਕ ਪੰਕਤੀ ਹਰ ਹਾਂ ਹਰ ਹਾਂ ਸੋਈ ਜਤਨ ਬਤਾਏ ਆਏ ਹਰ ਹਾਂ ਉਹ ਕੋਈ ਯਤਨ ਹੁਣ ਤੂੰ ਦੱਸ ਦੇ ਬਤਾਏ ਮੈਨੂੰ ਦੱਸ ਦੇ ਸਖੀ ਪ੍ਰਿਓ ਪਾਈ ਜਿਸ ਕਰਕੇ ਐ ਸਖੀ ਮੁੜ ਕੇ ਉਸ ਪਤੀ ਨੂੰ ਫਿਰ ਪਾ ਲਵਾਂ ਤੂੰ ਕੋਈ ਯਤਨ ਦੱਸ ਅੱਗੇ ਕਰ ਲਓ ਨੈਣ ਨਾ ਦੇਖਾ ਸਾਧ ਸੇ ਨੈਣ ਬੇਹਾਲਿਆ
ਨੈਣ ਨਾ ਦੇਖਾ ਸਾਧ ਸੇ ਨੈਣ ਬੇਹਾਲਿਆ
ਸਾਧ ਤੇ ਵਿਸ਼ਰਾਮ ਕਰਾਂਗੇ ਨਾ ਨੈਣ ਨਾ ਦੇਖਾ ਸਾਧ
ਨੈਣ ਨਾ ਦੇਖਾ ਸਾਧ
ਸੇ ਨੈਣ ਬੇਹਾਲਿਆ
ਸੇ ਨੈਣ ਬੇਹਾਲਿਆ
ਜਿਹਨਾਂ ਨੈਣ ਨੇਤਰਾਂ ਨੇ ਕਿਸੇ ਸਾਧੂ ਦੇ ਦਰਸ਼ਨ ਕੀਤੇ ਹੀ ਨਹੀਂ ਗੁਰੂ ਦੇ ਦਰਸ਼ਨ ਕੀਤੇ ਹੀ ਨਹੀਂ ਸੇ ਉਹ ਜਿਹੜੇ ਨੈਣ ਨੇ ਬੇਹਾਲਿਆ ਸਦਾ ਦੁਖੀ ਹੁੰਦੇ ਨੇ ਬਹਿ ਜਾਂਦੇ ਨੇ ਰੁੜ ਜਾਂਦੇ ਨੇ ਭੈੜੇ ਹਾਲ ਵਾਲੇ ਹੋ ਜਾਂਦੇ ਨੇ ਬੇਹਾਲਿਆ ਬੇਹਾਲ ਹੋ ਜਾਂਦੇ ਨੇ
ਕਰਨ ਨਾ ਸੁਣੀ ਨਾਦ
ਸੁਣੀ ਹਾਂ ਹਾਂ ਪੂਰਾ ਲੱਗ ਕੇ ਸੁਣੀ ਨਹੀਂ ਕਹਿਣਾ ਸੁਣੀ
ਕਰਨ ਨਾ ਸੁਣੀ
ਹਾਂ
ਨਾਦ ਕਰਨ ਮੁੰਦ ਘਾਲਿਆ
ਨਾਦ ਤੇ ਵਿਸ਼ਰਾਮ ਕਰਨ ਨਾ ਸੁਣੀ ਨਾਦ
ਕਰਨ ਨਾ ਸੁਣੀ ਨਾਦ
ਜਿਹੜੇ ਕੰਨ ਭਾਈ ਪਰਮੇਸ਼ਰ ਦੇ ਸ਼ਬਦ ਨੂੰ ਕਦੇ ਸੁਣਦੇ ਹੀ ਨਹੀਂ ਕਰਨ ਮੁੰਦ ਘਾਲਿਆ
ਕਰਨ ਮੁੰਦ ਘਾਲਿਆ
ਉਹ ਕੰਨਾਂ ਨੂੰ ਬੰਦ ਨਾ ਕਰ ਦੇਣਾ ਕਰੀਏ ਮੁੰਦ ਮੈਨੇ ਬੰਦ ਕਰ ਦੇਈਏ ਹਾਂ
ਰਤਨਾ ਜਪੈ ਨਾ ਨਾਮ
ਅਤੇ ਜਿਹੜੀ ਜੀਵਾ ਨਾਮ ਨਹੀਂ ਜਪਦੀ ਉਹਨੂੰ ਕੀ ਕਰੀਏ
ਤਿਲ ਤਿਲ ਕਰ ਕੱਟੀਏ
ਤਾਂ ਟੁਕੜੇ ਟੁਕੜੇ ਕਰਕੇ ਤਿਲ ਤਿਲ ਮਾਤਰ ਉਹਨੂੰ ਜਿਹੜੀ ਸੀ ਕੱਟ ਕੇ ਕੱਟ ਦੇਣਾ ਕਰੀਏ ਜੀ
ਹਰੇ ਹਾਂ
ਨਹੀਂ ਹਰੇ ਹਾਂ ਨਹੀਂ ਹਰ ਹਾਂ
ਹਰ ਹਾਂ
ਹੁਣ ਹਰ ਹਾਂ ਹੋ ਗਿਆ ਹਰ ਹਾਂ
ਹਰ ਹਾਂ
ਹਾਂ ਹਰ ਹਾਂ ਬਸ
ਹਰ ਹਾਂ ਜਾਂ ਵਿਸਰੈ ਗੋਬਿੰਦ ਰਾਏ
ਜਦੋਂ ਭਾਈ ਗੋਬਿੰਦ ਪਰਮੇਸ਼ਰ ਰਾਏ ਮੈਨੇ ਪ੍ਰਕਾਸ਼ ਹੋ ਕਿਤੇ ਵਿਸਰ ਜਾਂਦਾ ਨਾ ਤਾਂ ਫਿਰ
ਦਿਨੋਂ ਦਿਨ ਘਟੀਆ
ਉਹ ਦਿਨੋਂ ਦਿਨ ਘਾਟਾ ਹੀ ਘਾਟਾ ਨਫ਼ਾ ਨਹੀਂ ਫਿਰ ਕੋਈ ਜਿੱਦਾਂ ਰੱਬ ਵਿਸਰ ਗਿਆ ਆਸ ਨਾ ਰੱਖਿਓ ਵੀ ਮੇਰਾ ਹੁਣ ਮੈਨੂੰ ਜੋ ਹੈ ਕੋਈ ਨਫ਼ਾ ਹੋਵੇਗਾ ਪਰਮੇਸ਼ਰ 'ਤੇ ਭੁੱਲਿਆ ਮੈਂ ਆਪਣੇ ਸਭੇ ਰੋ ਛੋਟੀ
ਪੰਕਜ ਹਾਥੇ ਪੰਖ ਮਹਾ ਮਦ ਗੁਣ ਫਿਆ
ਠੀਕ ਹੈ ਗੁਣ ਫਿਆ ਠੀਕ ਹੈ ਪੜ੍ਹੋ ਸਾਰੇ ਪੰਕਜ ਫਾਥੇ ਪੰਕ
ਪੰਕਜ ਫਥੇ ਪੰਕ
ਮਹਾਮਦ ਗੁੰਫਿਆ
ਮਹਾਮਦ ਗੁੰਫਿਆ
ਪੰਕਜ ਨਾਮ ਕਮਲ ਦਾ ਪੰਕ ਨਾਮ ਚਿੱਕੜ ਦਾ ਮਹਾਮਦ ਬੜੀ ਸੁਗੰਧੀ ਵਿੱਚ ਗੁੰਫਿਆ ਜਿਹੜੇ ਨੇ ਭਾਈ ਗੁੰਦੇ ਹੁੰਦੇ ਨੇ ਸੋ ਜਿਵੇਂ ਕਮਲ ਫੁੱਲ ਚਿੱਕੜ ਵਿੱਚ ਜਿਹੜੇ ਨੇ ਭਾਈ ਫਸੇ ਹੋਏ ਫਾਥੇ ਮੈਨੇ ਫਤਿਹ ਹੋਏ ਵੀ ਅਤੇ ਉਹ ਜਿਹੜੇ ਨੇ ਮਹਾਮਦ ਮਹਾਂ ਸੁਗੰਧੀ ਅਤੀ ਸੁਗੰਧੀ ਦੇ ਵਿੱਚ ਗੁੰਫਿਆ ਗੁੰਦੇ ਹੁੰਦੇ ਨੇ ਪਰ ਅੰਗ ਸੰਗ
ਅੰਗ ਸੰਗ ਉਜਾਏ ਬਿਸਤਰ ਬਿਸਰਤੇ
ਹਾਂ
ਸੁੰਫਿਆ
ਹਾਂ ਸੁੰਫਿਆ ਗੁੱਡ ਅੰਗ ਉਹਨਾਂ ਦੇ ਅੰਗ ਜਿਹੜੇ ਨੇ ਪੱਤੀਆਂ ਸਾਰੀਆਂ ਕਮਲ ਫੁੱਲ ਦੇ ਚਿੱਕੜ ਨਾਲ ਸੰਗਮਣੇ ਨਾਲ ਉਲਝ ਜਾਂਦੇ ਨੇ ਜਦੋਂ ਚਿੱਕੜ ਨਾਲ ਲਿਬੜ ਜਾਂਦੇ ਨੇ ਫਿਰ ਵਿਚਾਰੇ ਬਿਸਰਤੇ ਸੁੰਫਿਆ ਸੁੰਫਿਆ ਉਹਦਾ ਖਿੜਨਾ ਖਿੜਨਾ ਭੁੱਲ ਜਾਂਦੇ ਨੇ ਆਲੇ ਦੁਆਲੇ ਤਾਂ ਚਿੱਕੜ ਲੱਗ ਗਿਆ ਉਹਨਾਂ ਨੂੰ ਕਿ ਖਿੜਨ ਕਿੱਥੋਂ ਵਿਚਾਰੇ ਬੱਦਲ ਪਵੇ ਮੀਂਹ ਪਵੇ ਫਿਰ ਚਿੱਕੜ ਲਹਿੰਦਾ ਹੈ ਫਿਰ ਉਹ ਖਿੜਨ ਦੇ ਯੋਗ ਹੋ ਜਾਂਦੇ ਨੇ ਸੋ ਹੈ ਕਹੂ ਐਸਾ ਮੀਤ
ਹੈ ਕਹੂ ਐਸਾ ਮੀਤ
ਇਹ ਪ੍ਰਸ਼ਨਵਾਚਕ ਪੰਕਤੀ ਹੈ ਉਦੋਂ ਹੀ ਪ੍ਰਸ਼ਨ ਵਾਂਗੂ ਪੜ੍ਹਨੀ ਹੈ ਕਹੂ ਐਸਾ ਮੀਤ
ਹੈ ਕਹੂ ਐਸਾ ਮੀਤ
ਜੇ ਤੋਰਾ ਬਿਖਮ ਗਾਂਠ ਅਜਿਹਾ ਕੋਈ ਮਿੱਤਰ ਹੈਗਾ ਜਿਹੜਾ ਚਿੱਕੜ ਵਿੱਚ ਜਿਹੜੀ ਉਹਦੀ ਗੰਢ ਪਏਗੀ ਨਾ ਉਹਨੂੰ ਕੋਈ ਤੋੜ ਦੇਵੇ ਚਿੱਕੜ ਚੋਂ ਕੱਢ ਦੇਵੇ ਨਾਨਕ ਉੱਤਰ ਦਿੱਤਾ ਹੁਣ
ਇੱਕ ਸ੍ਰੀਧਰ ਨਾਥ
ਸ੍ਰੀ ਧਰ ਪੜਾਂਗੇ ਉਹਨੂੰ ਪਸਾਵਾ
ਸ੍ਰੀਧਰ ਸ੍ਰੀਧਰ
ਹਾਂ ਠੀਕ ਹੈ ਗੁੱਡ
ਨਾਥ ਜੇ ਟੁੱਟੇ ਲੇ ਸਾਂਠ
ਵੈਰੀ ਗੁੱਡ ਬਸ ਆਪ ਠੀਕ ਕਰ ਲਾਂਗੇ ਨਾਨਕ ਇੱਕ ਸ੍ਰੀ ਧਰਨਾਥ ਸ੍ਰੀ ਲਕਸ਼ਮੀ ਨਾ ਧਰਮ ਨੇ ਆਸਰਾ ਜਿਹੜਾ ਲਕਸ਼ਮੀ ਦਾ ਵੀ ਆਸਰਾ ਨਾਥ ਉਹਦਾ ਜਿਹੜਾ ਸਵਾਮੀ ਜੇ ਕਿਤੇ ਉਹ ਟੁੱਟੇ ਹੋਏ ਨੂੰ ਸਾਂਠ ਮੈਨੇ ਗੰਢ ਲਵੇ ਤਾਂ ਫਿਰ ਭਾਈ ਉਹ ਜਿਹੜੇ ਨੇ ਖਿੜ ਪੈਂਦੇ ਨੇ
ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ
ਬਸ ਇੱਥੋਂ ਤੱਕ ਤੀ ਸਿਵਰ ਵਾਲਿਆਂ ਦਾ ਹਾਂ ਉਸੇ ਨੂੰ ਦੁਆਲੇ ਪੜ੍ਹ ਦਿਓ
ਹਾਂਜੀ
ਜਿਹੜਾ ਪਿਛਲਾ ਸ਼ਬਦ ਆ ਨਾ ਇੱਥੇ ਤੱਕ ਸੀ ਸਿਵਰ ਵਾਲਿਆਂ ਦਾ
ਹਾਂਜੀ
ਉਸ ਨੂੰ ਦੁਆਲੇ ਪੜ੍ਹ ਲਓ ਪੰਕਜ ਫਾਥੇ ਨੂੰ ਪੜ੍ਹ ਲਓ ਦੁਆਲੇ ਪੰਕਜ
ਪੰਕਜ ਫਾਤੇ ਪੰਖ ਮਹਾ ਮਦ ਗੁੰਫਿਆ।
ਹਾਂ ਬੜੋ ਸਾਰੇ ਜੀ।
ਪੰਕਜ ਫਾਤੇ ਪੰਖ ਮਹਾ ਮਦ ਗੁੰਫਿਆ, ਅੰਗ ਸੰਗ ਉਰਝਾਏ ਬਿਸਰ ਤੇ ਸੌਂਫਿਆ, ਹੈ ਤੂੰ ਐਸਾ ਮੀ ਜੇ ਤੋਰੇ ਵਿਖਮ ਗਾਠ, ਨਾਨਕ ਇੱਕ ਸ਼੍ਰੀ ਧਰ ਨਾਥ ਜੇ ਟੂਟੇ ਲੇ ਸਾਂਠ।
ਆਖੇ ਸੌਂਫਿਆ ਵੜ ਗਏ ਸੀ, ਸੌਂਫਿਆ ਨਹੀਂ ਪੜ੍ਹਨਾ, ਕਾਰ ਸੇਵਾ ਬਣਾਉਂਦੇ ਸੌਂਫਾ, ਅਤੇ ਸੌਂਫਿਆ 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 ਖੇਡਣਾ। ਨਾਨਕ
ਨਾਨਕ
ਇੱਕ ਸ਼੍ਰੀ ਧਰਨਾਥ
ਧਰਨਾਥ
ਜੇ ਟੂਟੇ ਲੇ ਸਾਂਠ,
ਜੇ ਟੂਟੇ ਲੇ ਸਾਂਠ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।